ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਘੈ ਨਹੀਂ ਦੂਰੇ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਘੈ ਨਹੀਂ ਦੂਰੇ ਹਰ ਰਸ ਚੋਗ ਚੁਘੈ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੁੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਕਿਆ ਬਗ ਬਪੁੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਰਾਜਾਨ ਰਾਜ ਪਾਨਾਨ ਪਹਾਨ ਦੇਵਾਨ ਦੇਵ ਉਪਮਾ ਮਹਾਨ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਜਗ ਬੌਰਾਨੰਗ ਸ਼ਬਦਾ ਅਵਤਾਰ ਦੀਨ ਦੁਨੀਆਂ ਦੇ ਮਾਲਕ ਚਾਵਰ ਸ਼ਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਹਨਾਂ ਮੁਬਾਰਕ ਬਚਨਾਂ ਅਨੁਸਾਰ ਉਸ ਪਰਮ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਜਿਸ ਪਾਵਨ ਪਵਿੱਤਰ ਅਸਥਾਨ ਪ੍ਰਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀ ਬਾਣੀ ਅੰਦਰ ਮੋਹਰ ਲਾ ਕੇ ਕਹਿੰਦੇ ਨੇ ਸਾਰੇ ਜਗਤ ਨੂੰ ਸੰਸਾਰ ਨੂੰ ਢੋਲ ਕੇ ਢੰਡੋਲ ਕੇ ਖੋਜ ਕੇ ਫਿਰ ਕੇ ਵੇਖ ਲਿਆ ਜਾਏ ਪਰ ਇਹ ਗੁਰੂ ਪਿਆਰੇ ਖਾਲਸਾ ਜੀ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸੱਚਖੰਡ ਦਰਬਾਰ ਵਰਗੀ ਪਵਿੱਤਰ ਪਾਵਨ ਅਸਥਾਨ ਜਗ੍ਹਾ ਕੋਈ ਦੁਨੀਆ 'ਤੇ ਨਹੀਂ। ਇਹ ਇੱਕੋ ਇੱਕ ਐਸਾ ਅਸਥਾਨ ਹੈ ਜਿਸ ਨੂੰ ਇਹ ਮਾਣ ਹੈ ਕਿ ਡਿੱਠੇ ਸਭੇ ਥਾਪ ਨਹੀਂ ਤੁਧ ਜਿਹਾ ਬਦੋਹ ਪੁਰਖ ਵਿਧਾਤੈ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਰ ਅੰਮ੍ਰਿਤ ਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋਹੈ। ਐਸੇ ਪਰਮ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਅਤੇ ਰਾਮਦਾਸ ਸਰੋਵਰ ਨਾਤੇ ਸਭ ਉੱਤਰੇ ਪਾਪ ਕਮਾਤੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਪ੍ਰਾਪਤ ਹੋਏ ਨੇ। ਜਿਨ੍ਹਾਂ ਪਵਿੱਤਰ ਇਸ਼ਨਾਨ ਅਤੇ ਗੁਰੂ ਕੇ ਪਵਿੱਤਰ ਇਹਨਾਂ ਅਸਥਾਨਾਂ ਦੇ ਦਰਸ਼ਨ ਦੀਦਾਰ ਵਾਸਤੇ ਗੁਰੂ ਕੇ ਸਿੱਖ ਦੀ ਰੋਜ਼ਾਨਾ ਹੀ ਅਰਦਾਸ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਰਮ ਪਵਿੱਤਰ ਦਰਸ਼ਨ ਦੀਦਾਰ ਅਤੇ ਗੁਰੂ ਕੇ ਪਵਿੱਤਰ ਸਰੋਵਰ ਦੇ ਇਸ਼ਨਾਨ ਦੀ ਦਾਤ ਸਾਡੀ ਗਰੀਬਾਂ ਦੀ ਝੋਲੀ ਪਾਓ। ਇਹ ਐਸਾ ਸੁਭਾਗ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ ਏ। ਦੂਰ ਦਰੇਡਿਆਂ ਤੋਂ ਗੁਰੂ ਪਿਆਰੀਆਂ ਸਿੱਖ ਸੰਗਤਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਸਥਾਨ 'ਤੇ ਨਤਮਸਤਕ ਹੋਣ ਵਾਸਤੇ ਪਹੁੰਚੀਆਂ ਨੇ, ਜਿੱਥੇ ਸਤਿਗੁਰਾਂ ਦੇ ਮੁਬਾਰਕ ਦਰਸ਼ਨ ਪ੍ਰਾਪਤ ਹੋਏ, ਅੰਮ੍ਰਿਤ ਸਰੋਵਰ ਦੇ ਇਸ਼ਨਾਨ ਪ੍ਰਾਪਤ ਹੋਏ, ਉੱਥੇ ਨਾਲ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਰਮ ਪਵਿੱਤਰ ਗੁਰਬਾਣੀ ਦਾ ਅੰਮ੍ਰਿਤ ਵੀ ਛਕਣਾ ਕਰ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਥਾਨ ਤੋਂ ਅੱਜ ਦੇ ਅੰਮ੍ਰਿਤ ਵੇਲੇ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ਮਾਨ ਹੋਣ ਸਮੇਂ ਜੋ ਪਰਮ ਪਵਿੱਤਰ ਹੁਕਮਨਾਮੇ ਸਾਹਿਬ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਪਵਿੱਤਰ ਮੁੱਖ ਵਾਕ ਰਾਹੀਂ ਅੰਮ੍ਰਿਤ ਰੂਪ ਉਪਦੇਸ਼ ਦੀ ਬਖਸ਼ਿਸ਼ ਕੀਤੀ ਏ, ਉਸ ਪਵਿੱਤਰ ਪਾਵਨ ਹੁਕਮਨਾਮੇ ਸਾਹਿਬ ਜੀ ਦੇ ਸ਼ਬਦ ਦੀ ਵਿਚਾਰ ਨਾਲ ਜੁੜਨ ਵਾਸਤੇ ਗੁਰਦੁਆਰਾ ਸ੍ਰੀ ਮੰਜੀ ਹਾਲ ਸਾਹਿਬ ਵਿਖੇ ਅੱਜ ਇਸ ਵੇਲੇ ਆਪ ਜੀ ਸਮੂਹ ਸਿੱਖ ਸੰਗਤਾਂ ਸ਼ਸ਼ੋਭਿਤ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਸ ਹਾਲ ਅੰਦਰ, ਇਸ ਗੁਰੂ ਅਸਥਾਨ ਅੰਦਰ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪ੍ਰਕਾਸ਼ ਅਸਥਾਨ ਦੇ ਸਨਮੁੱਖ ਹਾਜ਼ਰੀਆਂ ਭਰਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਅੰਮ੍ਰਿਤ ਬਾਣੀ ਦੇ ਹਰ ਜਸ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੀ। ਸੋ ਆਓ ਕੁਝ ਸਮੇਂ ਵਾਸਤੇ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਦੀ ਸੁਣ ਹਰ ਕਥਾ ਉਤਾਰੀ ਮੈਲ ਮਹਾਪੁਨੀਤ ਭਏ ਸੁਖ ਸੈਲ ਸਤਿਗੁਰੂ ਜੀ ਦੇ ਪਵਿੱਤਰ ਪਾਵਨ ਅੰਮ੍ਰਿਤਮਈ ਸ਼ਬਦ ਦੀ ਵਿਚਾਰ ਨਾਲ ਜੁੜੀਏ, ਕਿਉਂਕਿ ਪਹਿਲੋਂ ਬਹੁਤੀ ਲੰਬਾਈ ਵਿੱਚ ਵਿਆਖਿਆ ਵਿੱਚ ਇਸ ਕਰਕੇ ਜਾਣ ਦਾ ਖਿਆਲ ਨਹੀਂ। ਹੁਕਮਨਾਮੇ ਸਾਹਿਬ ਜੀ ਦਾ ਸ਼ਬਦ ਅੱਜ ਵਾਲਾ ਲੰਬੇਰਾ ਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਨ, ਜਿੰਨਾ ਕੁ ਸਮਾਂ ਸਤਿਗੁਰੂ ਜੀ ਨੇ ਕਿਰਪਾਲਤਾ ਕੀਤੀ, ਸਤਿਗੁਰਾਂ ਦੇ ਸਨਮੁੱਖ ਹੋ ਕੇ ਮਨ ਬਿਰਤੀ ਸੁਰਤੀ ਨੂੰ ਇਕਾਗਰਤ ਹੋ ਕੇ ਸਤਿਗੁਰੂ ਜੀ ਦੇ ਪਵਿੱਤਰ ਪਾਵਨ ਸ਼ਬਦ ਦੀ ਵਿਚਾਰ ਵਿੱਚ ਜੁੜਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆਂ।
ਤਨਾਸਰੀ ਰਾਗਣੀ ਅੰਦਰ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਆਪ ਨਾਰਾਇਣ ਕਲਾ ਤਹਰ ਜਗਮਹਿ ਪਰਵਰਿਓ, ਨਿਰੰਕਾਰ ਅਕਾਲ ਜੋਤ ਜਗ ਮੰਡਲ ਕਰਿਓ, ਦੀਨ ਦੁਨੀਆਂ ਦੇ ਮਾਲਕ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਰੂਪ ਭੋਗ ਕੇ ਜੋ ਪ੍ਰਗਟ ਹੋਏ, ਸੋ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਅੱਜ ਦੇ ਇਸ ਪਵਿੱਤਰ ਸ਼ਬਦ ਦੀ ਬਖਸ਼ਿਸ਼ ਹੋ ਰਹੀ ਏ। ਘਰ ਦੂਜਾ ਦੂਸਰੇ ਸੁਰ ਤਾਲ ਵਿੱਚ ਇਸ ਨੂੰ ਗਾਇਨ ਕੀਤਾ ਗਿਆ ਹੈ, ਗਾਇਨ ਕਰਨ ਦਾ ਹੁਕਮ ਹੈ। ਅਸ਼ਟਪਦੀਆਂ ਇਸ ਸ਼ਬਦ ਦੀਆਂ ਅੱਠ ਪੌੜੀਆਂ ਹੋਣਗੀਆਂ। ਅੱਠਾਂ ਅੱਠਾਂ ਪੌੜੀਆਂ ਵਾਲੇ ਇਹ ਪਵਿੱਤਰ ਪਾਵਨ ਬਾਣੀ ਦੇ ਸ਼ਬਦਾਂ ਦੀ ਵਿਚਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਤਨਾਸਰੀ ਰਾਗ ਅੰਦਰ ਪ੍ਰਾਰੰਭ ਕਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਿਛੇ ਚੌਪਦਿਆਂ ਦੋ ਪਦਿਆਂ ਦੇ ਸ਼ਬਦ ਤਨਾਸਰੀ ਰਾਗ ਅੰਦਰ ਸੰਪੂਰਨ ਹੋਏ। ਨਾਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸ਼ਬਦਾਂ ਦੀ ਸੰਪੂਰਨਤਾ ਹੋਈ, ਅਸ਼ਟਪਦੀਆਂ ਦੇ ਸ਼ਬਦਾਂ ਦੀ ਇੱਥੋਂ ਆਰੰਭਤਾ ਹੋਈ ਹੈ, ਨਵੀਂ ਪੱਟੀ ਦੀ ਆਰੰਭਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁੱਖ ਮੰਗਲ ਉਚਾਰਨ ਕਰਦੇ ਨੇ, ਇੱਕ ਓਅੰਕਾਰ ਇੱਕ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਹੈ, ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਵਸਤੂ ਪ੍ਰਸ਼ੇਦ ਰਹਿਤ ਹੈ, ਓਅੰਕਾਰ ਸਰਬਦਾ ਪ੍ਰਕਾਸ਼ਕ ਹੈ, ਓਅੰਕਾਰ ਉਚਾਰਨ ਮਾਤਰ ਤੇ ਰੱਖਿਆ ਕਰਨ ਵਾਲਾ ਹੈ, ਓਅੰਕਾਰ ਜੋਗੀ ਮਤ ਅਨੁਸਾਰ ਊਰਦ ਨੂੰ ਸਵਾਸ ਲਿਜਾਣ ਵਾਲਾ ਹੈ। ਓਅੰਗ ਦੇ ਓਨਮ ਕਹਿ ਕੇ ਓਮ ਕਹਿ ਕੇ ਇਤਿਆਦਿਕ ਦੇ ਬੜੇ ਅਰਥ ਵਿਦਵਾਨਾਂ ਨੇ ਕੀਤੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਏਕਾ ਲਾ ਕੇ ਇਹ ਕਹਿ ਕੇ ਪਵਿੱਤਰ ਉਪਦੇਸ਼ ਬਖਸ਼ਿਆ ਕਿ ਨਹੀਂ, ਉਹ ਪਰਮਾਤਮਾ ਕਿਸੇ ਵੀ ਭਿੰਨ ਭੇਦ ਤੋਂ ਰਹਿਤ ਇੱਕ ਹੈ। ਐਸਾ ਉਹ ਪਰਮਾਤਮਾ ਸਤਿਗੁਰ ਪ੍ਰਸਾਦ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਜੇ ਹੋਰ ਉਹਦੇ ਗੁਣ ਕਥਨ ਕਰਨੇ ਹੋਣ ਤੇ ਸਤ ਸੱਚਾ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ, ਪ੍ਰਸਾਦ ਦੁਨੀਆਂ ਦੇ ਸਵਾਦਾਂ ਰਸਾਂ ਕਸਾਂ ਤੋਂ ਪਰ ਪਰੇ ਹੈ। ਐਸਾ ਉਹ ਪਰਮੇਸ਼ਰ ਵਾਹਿਗੁਰੂ ਜੀ ਨੂੰ ਇੱਕ ਓਅੰਕਾਰ ਕਿਹਾ ਹੈ। ਉਹ ਸਤਿਗੁਰੂ ਜੀ ਦੀ ਕਿਰਪਾਲਤਾ ਬਖਸ਼ਿਸ਼ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ, ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਗੁਰ ਸਾਗਰ ਰਤਨੀ ਭਰਪੂਰੇ,
ਇਸ ਪਵਿੱਤਰ ਪਾਵਨ ਸ਼ਬਦ ਦੀ ਉਥਾਨਕਾ ਵਿਦਵਾਨਾਂ ਅਨੁਸਾਰ, ਸੰਪਰਦਾਵਾਂ ਅਨੁਸਾਰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਪਵਿੱਤਰ ਸ਼ਬਦ ਉਸ ਵੇਲੇ ਉਚਾਰਨ ਕੀਤਾ ਹੈ ਕਿਉਂਕਿ ਆਪ ਸਮੂਹ ਸਿੱਖ ਸੰਗਤਾਂ ਬੜੀ ਭਲੀ ਭਾਂਤ ਜਾਣਦੇ ਹਾਂ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਿੱਧਾਂ ਨਾਲ ਯੋਗੀਆਂ ਨਾਲ ਬੜੇ ਥਾਵਾਂ 'ਤੇ ਭੇਟ ਕੀਤੀ ਏ। ਕਦੇ ਸੁਮੇਰ ਪਰਬਤ 'ਤੇ ਮਿਲਦੇ ਨੇ, ਕਦੇ ਨਾਨਕ ਮਤੇ ਸਾਹਿਬ ਮਿਲਦੇ ਨੇ, ਕਦੇ ਅਚਲ ਬਟਾਲੇ ਮਿਲਾਪ ਹੁੰਦਾ। ਸਾਰੇ ਥਾਵਾਂ 'ਤੇ ਜਿੱਥੇ ਜਿੱਥੇ ਵੀ ਇਹਨਾਂ ਸਿੱਧਾਂ ਨਾਲ ਭੇਟ ਹੋਈ, ਮਿਲਾਪ ਹੋਇਆ, ਵਿਚਾਰ ਗੋਸ਼ਟੀ ਹੋਈ, ਇਹਨਾਂ ਸਿੱਧਾਂ ਦਾ ਮੁੱਖ ਕਾਰਨ ਹੀ ਇਹ ਰਿਹਾ ਹੈ ਕਿ ਇਹ ਨਾਨਕ ਤਪਾ ਜੀ ਕਿਤੇ ਸਾਡੇ ਪੰਥ ਵਿੱਚ ਆ ਜਾਣ ਅਤੇ ਸਾਡੇ ਪੰਥ ਦਾ ਬੜਾ ਉਜਾਲਾ ਹੋਏਗਾ, ਸਾਡੇ ਪੰਥ ਦੀ ਬੜੀ ਪ੍ਰਸਿੱਧੀ ਹੋਵੇਗੀ। ਉਸ ਅਨੁਸਾਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਅਖੀਰ ਅਚਲ ਬਟਾਲੇ ਦੀ ਪਵਿੱਤਰ ਧਰਤੀ 'ਤੇ ਇਹਨਾਂ ਸਿੱਧਾਂ ਨਾਲ ਫਿਰ ਮਿਲਾਪ ਕਰਨ ਗਏ, ਜਿਹਦੀ ਗਵਾਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਕਲਮ ਦੁਆਲਾ ਇਸ ਤਰ੍ਹਾਂ ਵੀ ਕੀਤੀ ਹੈ ਵੀ ਸੁਣ ਮੇਲਾ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਬੜੀ ਵਿਆਖਿਆ ਸਹਿਤ ਇਸ ਸਾਖੀ ਨੂੰ ਬਿਆਨਾਤ ਕੀਤਾ ਜਾ ਸਕਦਾ ਹੈ। ਇੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਾਹਮਣੇ ਇਹਨਾਂ ਨੇ ਆਪਣੀਆਂ ਸਾਰੀਆਂ ਕਰਾਮਾਤਾਂ, ਆਪਣੀਆਂ ਸਾਰੀਆਂ ਰਿੱਧੀਆਂ ਸਿੱਧੀਆਂ, ਸਾਰੀਆਂ ਸ਼ਕਤੀਆਂ ਦਾ ਪ੍ਰਗਟਾਵਾ ਕੀਤਾ। ਇੱਥੋਂ ਤੱਕ ਜ਼ਿਕਰ ਆਉਂਦਾ ਹੈ ਵੀ ਆਪਣੀਆਂ ਤਾਕਤਾਂ ਨਾਲ ਕੋਈ ਉੱਡਦਾ ਫਿਰਦਾ ਹੈ, ਕੋਈ ਤਾਰੇ ਤੋੜ ਤੋੜ ਕੇ ਸੁੱਟਦਾ, ਕੋਈ ਮੂੰਹ ਵਿੱਚੋਂ ਅੱਗ ਉਗਲਛਦਾ, ਕੋਈ ਇਸੇ ਤਰੀਕੇ ਦੇ ਨਾਲ ਪੱਥਰਾਂ ਰੋੜਿਆਂ ਅਤੇ ਕੂੜੇ ਕਰਕਟ ਦੀਆਂ ਹਨੇਰੀਆਂ ਪਿਆ ਵਗਾਉਂਦਾ ਆਉਂਦਾ। ਭਾਵ ਇਹ ਸੀ ਸਭ ਕਾਸੇ ਦਾ ਵੀ ਇਹਨਾਂ ਤਾਕਤਾਂ ਤੋਂ ਸ਼ਕਤੀਆਂ ਤੋਂ ਡਰ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਇਹਨਾਂ ਦੀ ਈਨ ਮੰਨ ਲੈਣ। ਲੰਬੀ ਇਤਿਹਾਸਕ ਸਾਖੀ ਹੈ, ਇੰਨੇ ਵਿਸਥਾਰ ਵਿੱਚ ਜਾਣ ਦਾ ਸਮਾਂ ਨਹੀਂ। ਸੋ ਜਿਸ ਪ੍ਰਕਾਰ ਇਹਨਾਂ ਸਾਰਿਆਂ ਦੀਆਂ ਤਾਕਤਾਂ ਖੋਈਆਂ ਗਈਆਂ, ਇੱਕ ਭਾਈ ਅਜਿੱਤਾ ਨਾਮੀ ਸਿੱਖ ਆਇਆ, ਹਨੇਰੀ ਵਿੱਚ ਉਜੜੇ ਮਰੇ ਪਏ ਜਾਨਵਰ ਜਨੌਰ ਜਿਹੜੇ ਸਰੋਵਰ ਦੇ ਪਾਣੀ ਉੱਤੇ ਤਰ ਰਹੇ ਸਨ, ਉਹਨਾਂ ਨੇ ਆਪਣੇ ਮੋਢੇ ਵਾਲੀ ਚਾਦਰ ਦਾ ਸਾਫਾ ਪਾਣੀ ਉੱਤੇ ਵਿਛਾ ਕੇ ਅਤੇ ਉਸ ਬਲਦੀ ਦੇ ਜਲ ਦੇ ਉੱਤੇ ਤਰਦਿਆਂ ਹੋਇਆਂ ਜਿਹੜਾ ਜਾਨਵਰ ਹੱਥ ਵਿੱਚ ਆਉਂਦਾ ਉਹ ਪਤਾ ਨੂੰ ਉਡਾ ਕਰਕੇ ਜਿਉਂਦੇ ਕਰ ਕਰਕੇ ਘੱਲੀ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਪੁੱਛਿਆ ਇਹ ਕੌਣ ਹੈ? ਸਤਿਗੁਰੂ ਸੱਚੇ ਪਾਤਸ਼ਾਹ ਸਨਮੁਖ ਸਿੱਧਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਕੋਲ ਐਸੀ ਪਾਵਰ ਹੁਣ ਕੋਈ ਨਹੀਂ, ਇਹ ਤੁਹਾਡਾ ਹੀ ਕੋਈ ਸਿੱਖ ਹੋਣਾ ਹੈ। ਉਹਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਵਿੱਚ ਨਾ ਰਹਿਣ ਕਰਕੇ ਉਹਦੀਆਂ ਵੀ ਇਹ ਸਾਰੀਆਂ ਬਰਕਤਾਂ ਖੁਸ਼ੀਆਂ, ਇੱਕ ਭਾਈ ਸੰਗਤੀਆ ਨਾਮੀ ਸਿੱਖ ਦਾ ਨਾਮ ਇਸ ਅਚਲ ਬਟਾਲੇ ਦੀ ਧਰਤੀ 'ਤੇ ਜ਼ਿਕਰ ਆਉਂਦਾ। ਗੁਰੂ ਪਿਆਰੀ ਸਾਧ ਸੰਗਤ ਜੀ, ਥੋੜ੍ਹਾ ਬਹੁਤਾ ਨੰਬਰਾਂ ਦਾ ਅੱਖਰਾਂ ਦਾ ਫਰਕ ਹੋ ਸਕਦਾ ਪਰ 12 ਕੁ ਸਾਲ ਦੀ 10 ਕੁ ਸਾਲ ਦੀ ਉਸ ਭਾਈ ਸੰਗਤੀਆ ਦੀ ਉਮਰ ਦਾ ਕਥਨ ਆਉਂਦਾ ਇਤਿਹਾਸ ਅਨੁਸਾਰ। ਪਿਤਾ ਉਹ ਸੀ ਜਿਹਦੇ ਘਰ ਵਿੱਚ ਪੈਦਾ ਹੋਇਆ ਪੁੱਤਰ ਕੋਈ ਜਿਉਂਦਾ ਨਹੀਂ ਸੀ ਰਹਿੰਦਾ, ਚੜ੍ਹਾਈ ਕਰ ਜਾਂਦਾ ਸੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਮਹਿਮਾ ਕਿਤੇ ਲੋਕ ਲੁਕਾਈ ਤੋਂ ਸੁਣੀ ਅਤੇ ਅਰਦਾਸ ਕੀਤੀ, ਮੇਰੇ ਮਾਲਕਾ ਜੇ ਕਿਰਪਾਲਤਾ ਕਰੇ ਅਤੇ ਜਿਹੜਾ ਹੁਣ ਪੁੱਤਰ ਜਨਮੇ ਉਹ ਮੈਂ ਤੁਹਾਡੀ ਹੋਈ ਭੇਟਾ ਚੜ੍ਹਾ ਦੇਵਾਂਗਾ। ਇਸ ਤਰ੍ਹਾਂ 12 ਕੁ ਸਾਲ ਦੀ ਉਮਰ ਦਾ ਇਹ ਬੱਚਾ ਹੋਇਆ ਅਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਜਦੋਂ ਇੱਥੇ ਅਚਲ ਵਿੱਚ ਆਏ ਇਹ ਭੇਟਾ ਲੈ ਕੇ ਸਤਿਗੁਰਾਂ ਦੇ ਸਨਮੁੱਖ ਆਪਣੇ ਪੁੱਤਰ ਨੂੰ ਸਤਿਗੁਰਾਂ ਦੇ ਹਾਜ਼ਰ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਕੁਝ ਬਚਨ ਬਿਲਾਸ ਹੋਏ, ਇਹਨੇ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਕੁਝ ਨਹੀਂ ਚਾਹੀਦਾ, ਕਿਰਪਾ ਕਰਕੇ ਆਪਣੀ ਸਿੱਖੀ ਬਖਸ਼ਿਓ ਜੇ। ਸਚਿਆਈ ਇਹ ਵੇ ਇਹਨਾਂ ਸਾਖੀਆਂ ਨੂੰ ਕਿਤੇ ਕੰਨ ਰਸ ਬਣਾ ਕੇ ਨਾ ਚਲੇ ਜਾਈਏ, ਜਦੋਂ ਵੀ ਕਿਤੇ ਐਸੀ ਜਾਚਨਾ ਜਸਿਆਸੂ ਮੁੱਖ ਦੁਆਰਾ ਹੁੰਦੀ ਹੈ ਇਹ ਨਾ ਸੋਚ ਕੇ ਚਲੇ ਜਾਣਾ ਵੀ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਸ ਸਮੇਂ ਵਾਪਰੀ ਹੋਈ ਇੱਕ ਘਟਨਾ ਦੀ ਨਿਸ਼ਾਨੀ ਹੈ। ਨਹੀਂ ਗੁਰੂ ਪਿਆਰੀ ਸਾਧ ਸੰਗਤ ਜੀ, ਇਹੋ ਜਿਹੀ ਕੋਈ ਵੀ ਜਾਚਨਾ, ਇਹੋ ਜਿਹੀ ਕੋਈ ਵੀ ਗੁਰੂ ਚਰਨਾਂ ਵਿੱਚ ਜਦੋਂ ਅਰਦਾਸ ਹੁੰਦੀ ਹੈ ਨਾ, ਉਸ ਅਰਦਾਸ ਦੇ ਅੱਗੇ ਆਪਣੇ ਆਪ ਨੂੰ ਸਨਮੁੱਖ ਬਣਾ ਕੇ ਰੱਖੀਏ, ਮੇਰੇ ਮਾਲਕਾ ਮੇਰੀ ਝੋਲੀ ਵਿੱਚ ਵੀ ਇਹ ਸਿੱਖੀ ਪਾ, ਕਿਰਪਾ ਕਰਕੇ ਮੇਰੀ ਝੋਲੀ ਵਿੱਚ ਵੀ ਐਸੀ ਸਿੱਖੀ ਦੀ ਦਾਤ ਪਾਈ। ਬੜੀ ਪਰਖ ਹੋਈ ਇਹ ਇੱਥੇ ਭਾਈ ਸੰਗਤੀਆ ਜੀ ਅਤੇ ਭਾਈ ਸੰਗਤੀਆ ਜੀ ਦੇ ਪਿਤਾ ਦੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੁਝ ਬਚਨ ਬਿਲਾਸ ਕੀਤੇ, ਕੁਝ ਹੋਰ ਦੁਨੀਆਂ ਦੀ ਸ਼ੌਹਰਤ, ਕੋਈ ਦੁਨੀਆਂ ਦਾ ਜਸ, ਦੁਨੀਆਂ ਦੀਆਂ ਵਡਿਆਈਆਂ ਮਿਲ ਜਾਣ। ਨਹੀਂ ਮਹਾਰਾਜ, ਇਹ ਕੁਝ ਨਹੀਂ ਚਾਹੀਦਾ, ਤੁਹਾਡੀਆਂ ਖੁਸ਼ੀਆਂ ਅਤੇ ਤੁਹਾਡੀ ਸਿੱਖੀ ਚਾਹੀਦੀ ਹੈ। ਅਤੇ ਸਾਡਾ ਇਤਿਹਾਸ ਬੜੇ ਮਾਣ ਨਾਲ ਇਹ ਗੱਲ ਸਵੀਕਾਰ ਕਰਦਾ ਕਿ ਉੱਥੇ ਲੱਕੜਾਂ ਦੇ ਢੇਰ ਨੂੰ ਲੱਗੇ ਹੋਏ ਨੂੰ ਜਦੋਂ ਅੱਗ ਦੀ ਚੰਗਿਆਰੀ ਦੇ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਨੇ ਮੁਬਾਰਕ ਬਚਨ ਕੀਤਾ, ਬੱਚੇ ਜੇ ਸਿੱਖੀ ਚਾਹੁੰਦਾ ਅਤੇ ਇਸ ਅੱਗ ਦੇ ਵੱਜਦੇ ਹੋਏ ਭਾਂਬੜ ਵਿੱਚ ਬੈਠ ਜਾ। 12 ਕੁ ਸਾਲ ਦਾ ਬੱਚਾ ਏ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨਾਂ ਦਾ ਸਿਦਕ ਵੇਖੋ ਉਸਨੇ ਪਾਲਿਆ, ਡਰਿਆ ਨਹੀਂ, ਘਬਰਾਇਆ ਨਹੀਂ, ਨਿਚਾਕ ਹੋ ਕੇ ਉਸ ਬਲਦੀ ਹੋਈ ਅੱਗ ਦੇ ਭਾਂਬੜਾਂ ਵਿੱਚ ਚੌਂਕੜੀ ਲਾ ਕੇ ਬਹਿ ਗਿਆ। ਗੁਰੂ ਪਿਆਰੀ ਸਾਧ ਸੰਗਤ ਜੀ, ਹਾਹਾਕਾਰ ਮੱਚ ਗਈ ਇਸ ਮੇਲੇ ਵਿੱਚ। ਮਾਈਆਂ ਬੀਬੀਆਂ, ਖਾਸ ਕਰਕੇ ਇਤਿਹਾਸ ਨੇ ਜ਼ਿਕਰ ਕੀਤਾ, ਨਾ ਰਹਿ ਪਈਆਂ, ਦੁਹੱਤੜਾਂ ਪੈ ਗਈਆਂ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਨਮੁੱਖ ਆ ਕੇ ਵੀ ਉਲਾਮੇ ਦਿੱਤੇ, ਮੇਰੇ ਨਾਨਕ ਸਤਿਗੁਰੂ ਸੱਚੇ ਪਾਤਸ਼ਾਹ ਜੀ, ਇਹ ਕੀ ਲੋੜਾ ਮਾਰਿਆ। ਇਹ ਬੱਚਾ ਜਦੋਂ ਆਪਣੇ ਘਰ ਤੋਂ ਆਪਣੇ ਬਾਪੂ ਦੀ ਉਂਗਲ ਫੜ ਕੇ ਮੇਲੇ ਆਇਆ ਹੋਵੇਗਾ, ਘਰ ਵਿੱਚ ਬੈਠੀ ਮਾਂ ਇਹਦੀ ਵਾਪਸੀ ਦਾ ਰਸਤਾ ਉਡੀਕਦੀ ਹੋਵੇਗੀ। ਜੇ ਕਿਤੇ ਛੋਟੀ ਭੈਣ ਹੋਵੇ, ਉਹ ਵੀ ਕਹਿ ਕੇ ਤੋਰਿਆ ਹੋਵੇਗਾ ਕਿ ਵੀਰਿਆ, ਅਚਲ ਦੇ ਮੇਲੇ ਚੱਲਿਆ, ਕਿਤੇ ਮੇਰੇ ਵਾਸਤੇ ਵੀ ਕੋਈ ਖੰਡ ਦਾ ਖਡਾਉਣਾ ਲੈ ਕੇ ਆਈ। ਜਦੋਂ ਸ਼ਾਮ ਨੂੰ ਮੁੜਦਾ ਹੋਇਆ ਬਾਪੂ ਇਕੱਲਾ ਆਪਣੇ ਘਰ ਦੀਆਂ ਦਲੀਜ਼ਾਂ ਵਿੱਚ ਲੰਘੇਗਾ, ਤਾਂ ਮੇਰੇ ਪਾਤਸ਼ਾਹ ਕੀ ਵਾਪਰੇਗੀ ਉਸ ਘਰ ਵਿੱਚ, ਕੀ ਹੋਏਗਾ ਉਸ ਘਰ ਦੇ ਵਿੱਚ ਜਦੋਂ ਇਹ ਬੱਚਾ ਨਾਲ ਨਾਲ ਗਿਆ। ਜ਼ਿਕਰ ਆਉਂਦਾ ਸਤਿਗੁਰੂ ਸਾਹਿਬ ਜੀ ਦੇ ਇਸ ਪਵਿੱਤਰ ਇਤਿਹਾਸ ਨੂੰ ਜ਼ਿਕਰ ਕਰਦਿਆਂ ਭਾਈ ਗੁਰਦਾਸ ਜੀ ਨੇ ਕਿਹਾ ਵੀ ਸਵਾ ਪੈਰ ਸਤਿਗੁਰੂ ਜੀ ਦੇ ਹੁਕਮ ਨੂੰ ਮੰਨ ਕੇ ਉਹ ਬੱਚਾ ਅੱਗ ਦੀ ਚਿਖਾ ਵਿੱਚ ਬੈਠਾ ਰਿਹਾ ਹੈ। ਜਿਸ ਵੇਲੇ ਇੰਨਾ ਸਮਾਂ ਬਤੀਤ ਹੋ ਗਿਆ, ਚਾਰ ਸਫੇਰੇ ਰੌਲਾ ਚੀਕ ਝਿਹਾੜਾ ਪੈਣ ਵਾਲਾ ਸ਼ਾਂਤ ਹੋ ਗਿਆ, ਸਤਿਗੁਰਾਂ ਨੇ ਆਵਾਜ਼ ਮਾਰੀ ਏ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਮੁਖਾਰ ਬਿੰਦ ਤੋਂ ਬਚਨ ਸੁਣ ਕੇ, ਗਲ ਵਿੱਚ ਪੱਲੂ ਪਿਆ ਹੋਇਆ, ਨੇਤਰਾਂ ਕਿਸੇ ਵਜੂਦ ਵਿੱਚ, ਕਿਸੇ ਆਨੰਦ ਵਿੱਚ, ਐਸੇ ਬ੍ਰਹਮਾਨੰਦ ਦੇ ਰਸ ਵਿੱਚ ਭਿੱਜੀਆਂ ਹੋਈਆਂ ਅੱਖਾਂ ਲੈ ਕੇ, ਹੱਥ ਜੋੜ ਕੇ, ਅਰਦਾਸੀਆ ਬਣ ਕੇ ਸਤਿਗੁਰਾਂ ਦੇ ਸਨਮੁੱਖ ਮੱਥਾ ਟੇਕਦਾ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਬਚਨ ਕੀਤੇ, ਕਹਿਣ ਲੱਗੇ, ਭਾਈ ਸੰਗਤੀਆ, ਤੂੰ ਸਿੱਖੀ ਲੈ ਲਈ, ਤੂੰ ਗੁਰੂ ਦਾ ਬਚਨ ਮੰਨਿਆ, ਸਾਡੀ ਤੇਰੇ 'ਤੇ ਖੁਸ਼ੀ ਏ, ਕੋਈ ਮੰਗ ਕਰ ਕੀ ਹੈ। ਮੈਂ ਪਹਿਲੋਂ ਕਹਿ ਕੇ ਤੁਰਿਆ, ਜਦੋਂ ਵੀ ਕਿਤੇ ਇਤਿਹਾਸ ਵਿੱਚ ਐਸਾ ਪੱਖ ਆਏ, ਉੱਥੇ ਆਪਣੇ ਆਪ ਨੂੰ ਸਨਮੁੱਖ ਰੱਖੀਏ ਵੀ ਅਸੀਂ ਵੀ ਕੀ ਮੰਗਣਾ ਗੁਰੂ ਚਰਨਾਂ ਵਿੱਚੋਂ। ਭਾਈ ਸੰਗਤੀਆ ਨੇ ਵੇਖੋ ਕੀ ਮੰਗਿਆ, ਅੱਜ ਦਾ 12 ਕੁ ਸਾਲ ਦਾ ਬੱਚਾ ਕਿਤੇ ਸਾਹਮਣੇ ਆਵੇ, ਕੋਈ ਮੰਗ ਹੋਵੇ ਤੇ ਵੀਡੀਓ ਗੇਮ ਤੋਂ ਬਿਨਾਂ ਹੋਰ ਕੋਈ ਨਹੀਂ ਮੰਗੇਗਾ। ਸਾਡਾ ਤੁਹਾਡਾ ਵੀ ਸੁਭਾਅ ਇਹੋ ਜਿਹਾ ਕੁਝ ਹੁੰਦਾ ਜਾ ਰਿਹਾ ਹੈ। 12 ਕੁ ਸਾਲ ਦੇ ਲੈਵਲ ਦੇ ਬੱਚੇ ਦੀਆਂ ਵੀਡੀਓ ਗੇਮਾਂ ਖੇਡਣ ਦਾ ਸ਼ੌਂਕ ਹੈ। ਅਸੀਂ ਜਿੰਨੇ ਜਿੰਨੇ ਵੱਡੇ ਹੁੰਦੇ ਜਾਂਦੇ ਹਾਂ, ਦੁਨੀਆਂ ਦੇ ਹੋਰ ਤਮਾਸ਼ੇ ਖੇਡਾਂ ਖੇਡਣ ਦਾ ਸਾਡਾ ਸ਼ੌਂਕ ਬਣਦਾ ਤੁਰਿਆ ਜਾ ਰਿਹਾ। ਪਰ ਭਾਈ ਸੰਗਤੀਆ ਨੇ ਬੇਨਤੀ ਕੀਤੀ, ਮੇਰੇ ਮਾਲਕਾ, ਤੇਰੀ ਰਹਿਮਤ ਮੰਗੀ ਸੀ, ਤੇਰੀ ਖੁਸ਼ੀ ਮੰਗੀ ਸੀ, ਤੇਰੇ ਚਰਨਾਂ ਵਿੱਚੋਂ ਸਿੱਖੀ ਦੀ ਦਾਤ ਮੰਗੀ ਸੀ, ਤੇਰੀਆਂ ਖੁਸ਼ੀਆਂ ਚਾਹੀਦੀਆਂ ਸਨ, ਜੇ ਉਹ ਮੈਨੂੰ ਨਸੀਬ ਹੋ ਗਈਆਂ ਨੇ ਤੇ ਮੈਂ ਇਸ ਦੁਨੀਆਂ ਦੇ ਪਸਾਰੇ ਵਿੱਚੋਂ ਹੋਰ ਕੀ ਲੈਣਾ ਤੇਰੇ ਚਰਨਾਂ ਵਿੱਚੋਂ। ਨਹੀਂ ਭਾਈ ਸੰਗਤੀਆ, ਫਿਰ ਵੀ ਕੁਝ ਮੰਗ। ਤੇ ਜਦੋਂ ਭਾਈ ਸੰਗਤੀਆ ਜੀ ਨੇ ਕੁਝ ਮੰਗਿਆ ਤੇ ਬੇਨਤੀ ਕੀਤੀ, ਮੇਰੇ ਮਾਲਕਾ, ਤੂੰ ਸਮੁੰਦਰ ਹੈ, ਅੱਜ ਦੇ ਸ਼ਬਦ ਦੀ ਵਿਆਖਿਆ ਹੋਣੀ ਇਸ ਗੱਲ ਦੀ। ਸਤਿਗੁਰੂ ਸੱਚੇ ਪਾਤਸ਼ਾਹ ਦੇ ਸਨਮੁੱਖ ਬੇਨਤੀ ਕੀਤੀ, ਮੇਰੇ ਮਾਲਕਾ, ਤੂੰ ਸਮੁੰਦਰ ਹੈ, ਤੇਰੀਆਂ ਸ਼ਕਤੀਆਂ, ਤੇਰੀਆਂ ਤਾਕਤਾਂ, ਤੇਰੀਆਂ ਬਰਕਤਾਂ ਸਮੁੰਦਰ ਦੇ ਪਾਣੀ ਵੱਤ ਲਬਾਲਬ ਭਰੀਆਂ ਹੋਈਆਂ ਨੇ। ਮੇਰੇ ਮਾਲਕਾ, ਇਹਨਾਂ ਕੋਲ 8 ਸਿੱਧੀਆਂ ਜਾਇ ਸਿੱਤਰਾਂ, 10 ਗੌਣ ਸਿੱਧੀਆਂ, ਮੁੱਖ ਸਿੱਧੀਆਂ ਆਦਿਕ, ਜਿਹੜੀਆਂ 9 ਨਿਧੀਆਂ 18 ਸਿੱਧੀਆਂ ਵਾਲੀਆਂ ਤਾਕਤਾਂ ਕੋ ਸ਼ਕਤੀਆਂ ਮੰਨੀਆਂ ਨੇ, ਇਹ ਤੇ ਤੇਰੇ ਸਮੁੰਦਰ ਦੀਆਂ ਇੱਕ ਇੱਕ ਬੂੰਦ ਵੀ ਨਹੀਂ ਨੇ। ਇਹਨਾਂ ਕੋਲੋਂ ਇਹ ਸ਼ਕਤੀਆਂ ਲੈ ਕੇ ਤੇਰਾ ਸਮੁੰਦਰ ਦਾ ਭੰਡਾਰਾ ਕੋ ਭਰ ਥੋੜਾ ਜਾਣਾ। ਜੇ ਮੇਰੇ ਇਸ ਕਰਮ ਦੀ ਸੇਵਾ ਤੇਰੇ ਦਰ ਤੇ ਪ੍ਰਵਾਨ ਚੜੀਏ ਤੇ ਮੇਰੇ ਮਾਲਕਾ, ਰਹਿਮਤ ਦੇ ਘਰ ਵਿੱਚ ਆ, ਇਹਨਾਂ ਸਾਰਿਆਂ ਦੇ ਕੋਲੋਂ ਖੁੱਲੀਆਂ ਹੋਈਆਂ ਇਹਨਾਂ ਦੀਆਂ ਸ਼ਕਤੀਆਂ ਵਾਲੀ ਪਾਵਰ ਤਾਕਤ ਇਹਨਾਂ ਨੂੰ ਫਿਰ ਦੇ ਦੇ। ਸਿੱਧਾਂ ਨੂੰ ਅਤੇ ਭਾਈ ਅਜਿੱਤਾ ਜੀ ਨੂੰ ਉਹਨਾਂ ਦੀਆਂ ਬਰਕਤਾਂ ਫਿਰ ਇਸ ਭਾਈ ਸੰਗਤੀਆ ਜੀ ਨੇ ਵਾਪਸ ਕਰਵਾਈਆਂ ਨੇ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਰਹਿਮਤ ਦਾ ਪਾਤਰ ਬਣਿਆ। ਇਸ ਥਾਂ 'ਤੇ ਹੀ ਸਿੱਧਾਂ ਨੇ ਫਿਰ ਸਵਾਲ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ, ਤੁਸੀਂ ਸਾਡਾ ਪੰਥ ਧਾਰਨ ਕਰੋ। ਮਹਾਰਾਜ ਕਹਿੰਦੇ, ਤੁਹਾਡੇ ਪੰਥ ਵਿੱਚ ਕੀ ਹੈ? ਜਿਵੇਂ ਸ੍ਰੀ ਜਪਜੀ ਸਾਹਿਬ ਵਿੱਚ ਵੀ ਆਉਂਦਾ ਹੈ ਨਾ, ਮਹਾਰਾਜ ਦੇ ਚਰਨਾਂ ਵਿੱਚ ਇਹਨਾਂ ਨੇ ਜਦੋਂ ਪ੍ਰਾਪਤ ਹੋਏ ਤੇ ਕੁਝ ਯੋਗ ਸਾਧਨਾ ਦੇ ਚਿੰਨ੍ਹ ਅੱਗੇ ਰੱਖੇ, ਕੋਈ ਮੁੰਦਾ ਰੱਖੀ, ਕੋਈ ਫੌੜੀ ਰੱਖੀ, ਡੰਡਾ ਠੂਠਾ ਅੱਗੇ ਰੱਖਿਆ, ਇਤਿਹਾਦਕ ਦਾ ਸਾਰਾ ਸਾਜੋ ਸਮਾਨ ਅੱਗੇ ਰੱਖ ਕੇ, ਤੇ ਮਹਾਰਾਜ ਨੂੰ ਕਹਿੰਦੇ, ਮਹਾਰਾਜ ਆਹ ਪਹਿਨ ਲਓ, ਇਹਦੇ ਨਾਲ ਤੁਸੀਂ ਵੀ ਯੋਗੀ ਬਣ ਜਾਓਗੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਥੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਨਿਕਲੇ ਹੋਏ ਬਚਨਾਂ ਨੂੰ ਇਤਿਹਾਸਕਾਰਾਂ ਨੇ ਆਪਣੇ ਸ਼ਬਦਾਂ ਵਿੱਚ ਪਰੋ ਕੇ ਜਦੋਂ ਦੱਸਿਆ ਤੇ ਉਹ ਕਹਿੰਦੇ, ਨਹੀਂ, ਡੰਡ ਕਮੰਡਲ ਮੋਢੇ ਭਾਰ, ਯੋਗ ਨਹੀਂ ਕਰਮਾਂ ਦੀ ਮਾਰ। ਆਹ ਤੁਹਾਡੇ ਚਿੰਨ੍ਹ ਕਿਤੇ ਯੋਗ ਸਾਧਨਾ ਦੇ ਚਿੰਨ੍ਹ ਥੋੜ੍ਹਾ ਹੈਗੇ ਨੇ, ਇਹ ਤੇ ਕਿਤੇ ਭੈੜੇ ਕਰਮਾਂ ਦੀ ਮਾਰ ਪਈ ਹੋਈ ਹੈ, ਜਿਹੜੇ ਦੁਨੀਆਂ ਦੇ ਦਰ ਦਰ ਦੇ ਮੰਗਤੇ ਬਣ ਕੇ ਤੁਰੇ ਫਿਰਦੇ ਹੋ। ਮਹਾਰਾਜ, ਫਿਰ ਤੁਹਾਡੇ ਧਰਮ ਅਨੁਸਾਰ, ਤੁਹਾਡੀ ਸੋਚ ਅਨੁਸਾਰ ਯੋਗ ਕੀ ਹੁੰਦਾ? ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਅੰਦਰ ਜ਼ਿਕਰ ਕੀਤਾ, ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਆਹ ਯੋਗ ਹੈ ਸਤਿਗੁਰੂ ਜੀ ਦੇ ਪਾਵਨ ਸਨਮੁਖ। ਅੱਜ ਦੇ ਇਸ ਸਵਾਲ ਵਿੱਚ ਵੀ ਉਹਨਾਂ ਸਿੱਧਾਂ ਦਾ ਸਵਾਲ ਸੀ, ਮਹਾਰਾਜ ਸਿੱਧ ਬਣ ਜਾਓ, ਯੋਗੀ ਬਣ ਜਾਓ। ਯੋਗੀ ਮਤ ਵਿੱਚ ਸਾਡੇ ਕੋਲ ਪਾਵਰਾਂ ਨੇ, ਅਸੀਂ ਜਦੋਂ ਜੀ ਚਾਹੇ ਆਪਣੇ ਮਾਨ ਸਰੋਵਰ 'ਤੇ ਪਹੁੰਚ ਸਕਦੇ ਹਾਂ। ਮਾਨ ਸਰੋਵਰ ਦੇ ਵਿੱਚ ਮੋਤੀ ਹੁੰਦੇ ਨੇ, ਮਾਨ ਸਰੋਵਰ ਦੇ ਕੰਢੇ ਕੰਢੇ 'ਤੇ ਹੰਸ ਪਏ ਫਿਰਦੇ ਨੇ, ਬੜੀ ਹੋਈ ਸੋਭਾ ਹੈ ਮੇਰੇ ਮਾਲਕ ਆ ਉਸ ਮਾਨ ਸਰੋਵਰ ਦੀ। ਕਿਰਪਾ ਕਰੋ ਜੇ ਤੁਸੀਂ ਵੀ ਯੋਗੀ ਬਣ ਜਾਓ ਨਾ, ਤਾਂ ਤੁਹਾਨੂੰ ਵੀ ਉਸ ਮਾਨ ਸਰੋਵਰ 'ਤੇ ਅਸੀਂ ਪਹੁੰਚਾ ਸਕਦੇ ਹਾਂ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਵਾਲੇ ਇਸ ਪਵਿੱਤਰ ਸ਼ਬਦ ਦੁਆਰਾ ਇਹਨਾਂ ਸਿੱਧਾਂ ਦੇ ਸਵਾਲ ਦਾ ਜਵਾਬ ਨਹੀਂ, ਜੇ ਮੈਂ ਪਹਿਲੋਂ ਬੇਨਤੀ ਕੀਤੀ ਹੈ, ਅਸੀਂ ਆਪਣੇ ਮਨ ਵਿੱਚ ਇਹ ਸਵਾਲ ਲੈ ਕੇ ਆਈਏ। ਅੱਗੇ ਵੀ ਬਹੁਤ ਵਾਰ ਮੈਂ ਜਿੱਥੇ ਵੀ ਸਮਾਂ ਮਿਲੇ ਮੈਂ ਬੇਨਤੀ ਕਰਦਾ ਕਿ ਸਿੱਖ ਨੇ ਜਦੋਂ ਜਗਿਆਸਾ ਲੈ ਕੇ ਪਰਮਾਤਮਾ ਦੀ ਬੰਦਗੀ ਭਗਤੀ ਸੇਵਾ ਵਿੱਚ ਜੁੜਨਾ ਹੈ ਨਾ, ਤਾਂ ਸ਼ੁਰੂਆਤ ਵਿੱਚ ਜਗਿਆਸੂ ਦੇ ਅੰਦਰ ਸਵਾਲ ਉੱਠਣੇ ਜ਼ਰੂਰੀ ਨੇ। ਜੇ ਜਗਿਆਸੂ ਦੇ ਅੰਦਰ ਗੁਰੂ ਦੀ ਗੱਲ ਸੁਣ ਕੇ, ਗੁਰੂ ਦਾ ਬਚਨ ਸੁਣ ਕੇ, ਗੁਰੂ ਦੇ ਸ਼ਬਦ ਦੀ ਵਿਆਖਿਆ ਸੁਣ ਕੇ ਸਵਾਲ ਨਹੀਂ ਨਾ ਪੈਦਾ ਹੋਇਆ, ਤਾਂ ਸਮਝ ਲਓ ਉਸ ਸਿੱਖ ਨੇ ਗੁਰੂ ਦੀ ਗੱਲ ਸੁਣੀ ਨਹੀਂ ਅਜੇ। ਪਰ ਇੱਕ ਗੱਲ ਦਾ ਖਿਆਲ ਨਾਲ ਜ਼ਰੂਰ ਰੱਖਿਓ, ਜਿਹੜਾ ਅੱਜ ਦਾ ਸਾਡਾ ਸੁਭਾਅ ਬਣ ਗਿਆ ਨਾ, ਉਹ ਇਹ ਸੁਭਾਅ ਬਣ ਗਿਆ ਵੀ ਅਸੀਂ ਮੀਡੀਏ ਤੋਂ ਚੁੱਕ ਕੇ ਸਵਾਲ ਲਿਆਉਂਦੇ ਹਾਂ, ਸਾਡੇ ਆਪਣੇ ਜਗਿਆਸਾ ਦਾ ਸਵਾਲ ਕੋਈ ਨਹੀਂ ਹੁੰਦਾ, ਸਾਡੇ ਅੰਦਰ ਦੇ ਆਪਣੀ ਅਵਸਥਾ ਦਾ ਸਵਾਲ ਸਦਾ ਕੋਈ ਨਹੀਂ ਹੁੰਦਾ। ਅਸੀਂ ਮੀਡੀਏ ਤੋਂ ਚੁੱਕੇ ਲਿਆ ਕੇ ਸਵਾਲ ਅਗਲੇ ਦੂਸਰੇ ਦੇ ਅੱਗੇ ਰੱਖਦੇ ਹਾਂ, ਜਿਹੜੇ ਸਵਾਲ ਤੁਸੀਂ ਦੂਸਰੇ ਨੂੰ ਕੀਤੇ ਉਹਨੇ ਉਹਨਾਂ ਨੂੰ ਇਕੱਠਾ ਬੋਰਾ ਕਰਕੇ ਅਤੇ ਗਾਂ ਤੀਸਰੇ ਕੋਲ ਹੋਰ ਜਾ ਕੇ ਰੱਖਣੇ ਆ। ਇਹ ਸੁਭਾਅ ਸਾਡਾ ਬਣ ਗਿਆ, ਇਸ ਸੁਭਾਅ ਨਾਲ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਦੇ ਭੈ ਤੋਂ ਰੱਬ ਦੇ ਡਰ ਦੇ ਵਿੱਚ ਆ ਕੇ ਬਚਨ ਕਹਿਣਾ ਚਾਹਾਂਗਾ ਵੀ ਇਹੋ ਜਿਹੇ ਸੁਭਾਅ ਬਣ ਜਾਣ ਨਾਲ ਜੇ ਸਿਮਰਨ ਭਜਨ ਵਿੱਚੋਂ ਥੋੜ੍ਹਾ ਬਹੁਤਾ ਵੀ ਟਿਕਾ ਬਣਨਾ ਸ਼ੁਰੂ ਹੋਇਆ ਨਾ, ਅਤੇ ਜਦੋਂ ਇਹੋ ਜਿਹੀ ਬਿਰਤੀ ਬਣ ਗਈ ਤੁਹਾਡਾ ਆਪਣਾ ਬਣਿਆ ਟੰਗਾ ਵੀ ਫਿਰ ਖਿੰਡ ਜਾਏਗਾ, ਨਹੀਂ ਟਿਕਾ ਬਣੇਗਾ ਜਦੋਂ ਇਹੋ ਜਿਹਾ ਬਿਰਤੀ ਦਾ ਸੁਭਾਅ ਬਣਾ ਲਿਆ। ਇਸ ਕਰਕੇ ਯਤਨ ਕਰੀਏ ਵੀ ਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁੱਖ ਆਪਣਾ ਸਵਾਲ ਰੱਖੀਏ ਅਤੇ ਸੱਜ ਜਾਣਿਓ, ਫਿਰ ਜਦੋਂ ਤੁਹਾਡੇ ਅੰਦਰ ਦੀ ਜਗਿਆਸਾ ਦਾ ਸਵਾਲ ਹੋਏਗਾ ਨਾ, ਉਦੋਂ ਫਿਰ ਮੇਰੇ ਤੇਰੇ ਵਰਗੇ ਕਿਸੇ ਬੰਦੇ ਦੇ ਕੋਲੋਂ ਤੁਹਾਨੂੰ ਸਵਾਲ ਦਾ ਜਵਾਬ ਮੰਗਣ ਦੀ ਲੋੜ ਨਹੀਂ ਪਏਗੀ। ਭਾਵਨਾ ਨਾਲ, ਸ਼ਰਧਾ ਨਾਲ ਆਪਣੇ ਅੰਦਰ ਦੀ ਅਵਸਥਾ ਦੇ ਸਵਾਲ ਨੂੰ ਗੁਰੂ ਦੇ ਸਨਮੁੱਖ ਹੋ ਕੇ ਅਰਦਾਸ ਕਰਿਓ। ਜੇ ਇਹ ਨਿਸ਼ਚੇ ਨਾਲ ਕਿਹਾ ਜਾ ਸਕਦਾ ਵੀ ਜੇ ਤੁਹਾਡੀ ਜਗਿਆਸਾ ਦਾ ਸਵਾਲ ਹੋਏਗਾ ਤਾਂ ਗੁਰੂ ਸਾਹਿਬ ਜੀ ਦੇ ਪਾਵਨ ਸਨਮੁੱਖ ਹੋ ਕੇ ਅਰਦਾਸ ਕਰੋਗੇ ਨਾ, ਅਤੇ ਅਰਦਾਸ ਤੋਂ ਬਾਅਦ ਬੇਸ਼ੱਕ ਉਸ ਵੇਲੇ ਗੁਰੂ ਦਰਬਾਰ ਵਿੱਚ ਬਾਣੀ ਦਾ ਪਾਠ ਚੱਲਦਾ ਹੋਵੇ, ਬੇਸ਼ੱਕ ਉਸ ਵੇਲੇ ਗੁਰੂ ਦਰਬਾਰ ਵਿੱਚ ਗੁਰਬਾਣੀ ਕੀਰਤਨ ਚੱਲਦਾ ਹੋਵੇ, ਬੇਸ਼ੱਕ ਉਸ ਵੇਲੇ ਗੁਰੂ ਦਰਬਾਰ ਵਿੱਚ ਗੁਰੂ ਸ਼ਬਦ ਦੀ ਵਿਆਖਿਆ ਕਥਾ ਚੱਲਦੀ ਹੋਵੇ, ਇਹ ਭਰੋਸਾ ਜੇ ਅਤੇ ਵਿਸ਼ਵਾਸ ਜੇ ਕਦੇ ਪਰਖ ਕੇ ਵੇਖਿਓ, ਤੁਹਾਡੇ ਸਵਾਲ ਦਾ ਜਵਾਬ ਗੁਰਬਾਣੀ ਰਾਹੀਂ ਸਤਿਗੁਰੂ ਜੀ ਆਪੇ ਦੇਣਗੇ ਜੇ ਬਹਿ ਜਾਓਗੇ ਟਿਕਾ ਨਾਲ, ਕਿਸੇ ਬੰਦੇ ਕੋਲੋਂ ਪੁੱਛਣ ਦੀ ਲੋੜ ਨਹੀਂ ਪਏਗੀ। ਇਹਨਾਂ ਸਿੱਧਾਂ ਨੇ ਵੀ ਸਵਾਲ ਕੀਤਾ, ਹੁਣ ਸਿੱਧਾਂ ਦੇ ਅੰਦਰ ਵੀ ਉਹ ਬਿਰਤੀ ਸੀ ਜਿਹੜੀ ਅੱਜ ਦੀ ਸਾਡੀ ਬਣੀ ਹੋਈ ਹੈ। ਸਿੱਧ ਵੀ ਉਹ ਚਾਹੁੰਦੇ ਸੀ ਵੀ ਸਾਡਾ ਬੋਲਬਾਲਾ ਹੋਵੇ। ਸਤਿਗੁਰੂ ਜੀ ਸਾਡੇ ਕੋਲ ਮਾਨ ਸਰੋਵਰ ਹੈ, ਉੱਥੇ ਮੋਤੀ ਨੇ, ਉੱਥੇ ਹੰਸ ਹੁੰਦੇ ਨੇ, ਆਓ ਤੁਹਾਨੂੰ ਉੱਥੇ ਲੈ ਕੇ ਚੱਲੀਏ, ਯੋਗੀ ਬਣ ਜਾਓ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਸਦੇ ਜਵਾਬ ਵਿੱਚ ਅੱਜ ਵਾਲੇ ਪਵਿੱਤਰ ਸ਼ਬਦ ਦੀ ਵਿਆਖਿਆ ਦਿੰਦੇ ਨੇ। ਇਹ ਸ਼ਬਦ ਦੇ ਵਿੱਚ ਜਿੰਨੇ ਲੰਬੇ ਸ਼ਬਦ ਦੀ ਲੰਬਾਈ ਹੈ, 8 ਪੌੜੀਆਂ ਨੇ, ਇਕੱਲੀ ਇਕੱਲੀ ਪੌੜੀ ਵਿੱਚੋਂ ਜਗਿਆਸੂ ਦਾ ਹਰ ਵੇਲੇ ਸਵਾਲ ਹੈ, ਹਰ ਵੇਲੇ ਸਵਾਲ ਹੈ ਅਤੇ ਜਵਾਬ ਹੈ। ਜੇ ਵਾਕਿਆ ਜਗਿਆਸੂ ਬਣ ਕੇ ਗੁਰੂ ਦੀ ਬਾਣੀ ਨੂੰ ਪੜ੍ਹਾਂ ਸੁਣਾਂਗੇ ਤਾਂ ਜਵਾਬ ਮਿਲਣਗੇ, ਸਾਡੇ ਅੰਦਰ ਦੇ ਸਵਾਲ ਦਾ ਉੱਤਰ ਮਿਲੇਗਾ। ਜਿਵੇਂ ਉਹਨਾਂ ਨੇ ਕਿਹਾ ਮਹਾਰਾਜ ਸਾਡੇ ਕੋਲ ਮਾਨ ਸਰੋਵਰ ਹੈ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸਿੱਧੂ ਇਹ ਤਾਂ ਕੋਈ ਨਵੀਂ ਗੱਲ ਨਹੀਂ, ਅਸੀਂ ਤਾਂ ਪਹਿਲਾਂ ਹੀ ਮਾਨ ਸਰੋਵਰ 'ਤੇ ਰਹਿੰਦੇ ਹਾਂ। ਹੈਰਾਨ ਹੋ ਗਏ ਉਹ ਸਿੱਧ, ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਕੋਲ ਜਿਹੜਾ ਸਰੋਵਰ ਆ ਉਹ ਕਿੱਥੇ ਹੈ, ਸਾਨੂੰ ਵੀ ਲੈ ਕੇ ਚੱਲੋ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਪਹਿਲੇ ਸਵਾਲ ਦਾ ਜਵਾਬ ਇਸ ਪਹਿਲੀ ਪੰਕਤੀ ਵਿੱਚ ਦਿੰਦੇ, ਕਹਿੰਦੇ ਗੁਰ ਸਾਗਰ ਮੇਰਾ ਗੁਰੂ ਸਮੁੰਦਰ ਆ, ਮੇਰਾ ਗੁਰੂ ਸਾਗਰ ਆ, ਕਿਉਂਕਿ ਗੁਰੂ ਦੇ ਗੁਣਾਂ ਦਾ ਅੰਤ ਨਹੀਂ, ਜਿਵੇਂ ਪਾਣੀ ਸਮੁੰਦਰ ਦੇ ਪਾਣੀ ਦਾ ਅਖੀਰ ਨਹੀਂ ਨਾ ਪਾਇਆ ਜਾਂਦਾ, ਇਸੇ ਤਰ੍ਹਾਂ ਗੁਰੂ ਦੇ ਗੁਣਾਂ ਦਾ ਗੁਰੂ ਦੀਆਂ ਦਾਤਾਂ ਦਾ, ਗੁਰੂ ਦੀਆਂ ਵਡਿਆਈਆਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਕਦਾ ਚਿੱਤ ਵੀ ਨਹੀਂ ਮੰਨ ਕੇ ਤੁਰਨਾ ਵੀ ਇਹ ਬੰਦੇ ਆਪਣੀ ਜ਼ਿੰਦਗੀ ਦੀ ਆਪਣੀ ਪਹੁੰਚ ਵਿੱਚ ਜਿੰਨੀ ਕੁ ਜਿਹੜਾ ਕਾਰਜ ਕਰਨ ਦੀ ਸਮਰੱਥਾ ਮੇਰੀ ਹੈ, ਗੁਰੂ ਨੂੰ ਉਸ ਲੈਵਲ ਤੇ ਲਿਆਣ ਕੇ ਨਾ ਵੇਖੀ ਗੁਰੂ ਕੇ ਸਿੱਖਾ। ਜਦੋਂ ਗੁਰੂ ਨੂੰ ਆਪਣੇ ਲੈਵਲ ਤੇ ਲਿਆਣ ਕੇ ਵੇਖਣ ਦਾ ਯਤਨ ਕਰੇਗਾ ਵੀ ਆਹ ਕੰਮ ਮੈਂ ਨਹੀਂ ਕਰ ਸਕਦਾ, ਗੁਰੂ ਕਿਵੇਂ ਕਰ ਗਿਆ, ਤੇਰੀ ਜ਼ਿੰਦਗੀ ਦੀ ਧਰਮ ਤੌਰ ਤੇ, ਧਾਰਮਿਕ ਤੌਰ ਤੇ, ਅਧਿਆਤਮਿਕ ਤੌਰ ਤੇ ਉਸ ਵੇਲੇ ਸਭ ਤੋਂ ਵੱਡੀ ਭੁੱਲ ਹੋਵੇਗੀ ਜਦੋਂ ਗੁਰੂ ਨੂੰ ਆਪਣੇ ਲੈਵਲ ਤੇ ਲਿਆਣ ਕੇ ਵੇਖਣ ਦਾ ਯਤਨ ਕਰੇਗਾ। ਗੁਰੂ ਦਰਿਆ ਹੈ, ਗੁਰੂ ਸਮੁੰਦਰ ਹੈ, ਗੁਰੂ ਗੁਣਾਂ ਦਾ ਭੰਡਾਰਾ ਹੈ, ਗੁਰੂ ਗੁਣਾਂ ਦੀ ਖਾਣ ਹੈ। ਸਤਿਗੁਰੂ ਸੱਚੇ ਪਾਤਸ਼ਾਹ ਫਿਰ ਤੁਹਾਡੇ ਗੁਰੂ ਰੂਪ ਸਮੁੰਦਰ ਦੇ ਵਿੱਚ, ਗੁਰੂ ਰੂਪ ਮਾਨ ਸਰੋਵਰ ਦੇ ਵਿੱਚ ਰਤਨ ਕਿਹੜੇ ਨੇ, ਮੋਤੀ ਕਿਹੜੇ ਨੇ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਸਦੇ ਨੇ ਇਹ ਗੁਰੂ ਦਾ ਸਮੁੰਦਰ ਸ਼ੁਭ ਗੁਣਾਂ ਦੇ ਰਤਨਾਂ ਨਾਲ ਭਰਪੂਰੇ ਲਵਾ ਲਵ ਭਰਿਆ ਹੋਇਆ ਹੈ। ਇੱਥੇ ਮਹਾਂਪੁਰਖਾਂ ਨੇ ਜੇ ਵਿਆਖਿਆ ਕੀਤੀ ਹੈ ਤੇ ਲੰਬੀ ਵਿਆਖਿਆ ਹੁੰਦੀ ਹੈ ਵੀ ਜਿਵੇਂ, ਕਿਉਂਕਿ ਕਈ ਵਾਰੀ ਇਹੋ ਜਿਹੀਆਂ ਗੱਲਾਂ ਦਾ ਜਦੋਂ ਜ਼ਿਕਰ ਕਥਾ ਵਿੱਚ ਕੀਤਾ ਜਾਂਦਾ ਤੇ ਸਾਡੇ ਅੰਦਰ ਨਾ ਬੜੀ ਸੁੰਗੜਵੀਂ ਜੀ ਸੋਚ ਹੋ ਗਈ ਹੈ, ਨਹੀਂ ਜੀ ਦੂਸਰੇ ਦੇ ਧਰਮਾਂ ਦੀ ਗੱਲ ਦਾ ਜ਼ਿਕਰ ਕਿਉਂ ਹੋਇਆ, ਤੇ ਬ੍ਰਾਹਮਣ ਮਤ ਦਾ ਪ੍ਰਚਾਰ ਹੈ। ਪਰ ਗੁਰੂ ਦੀ ਮਤ ਦੀ ਵਿਆਖਿਆ ਕਰਨ ਵਾਸਤੇ ਜੇ ਚਾਨਣ ਦਾ, ਪ੍ਰਕਾਸ਼ ਦੀ ਮਹਿਮਾ ਦਾ ਜ਼ਿਕਰ ਕਰਨਾ ਤੇ ਹਨੇਰੇ ਦੀ ਗੱਲ ਕਰਨੀ ਪੈਣੀ ਹੈ। ਉੱਥੇ ਜ਼ਿਕਰ ਆਉਂਦਾ ਵੀ ਜ਼ਿਕਰ ਆਉਂਦਾ ਦੇਵਤਿਆਂ ਨੇ ਕਦੇ ਸਮੁੰਦਰ ਰਿੜਕਿਆ ਸੀ ਤੇ ਸਮੁੰਦਰ ਰਿੜਕੇ ਉਹਦੇ ਵਿੱਚੋਂ 14 ਰਤਨ ਕੱਢੇ ਸਨ, ਸ੍ਰੀ ਮਰੰਭਾ ਬਾਰਣੀ ਤਰੰਗਤਮ ਅਤਰਬਾਜ ਆਦਿਕ। ਹੁਣ ਇੱਧਰਲੇ ਬੰਨੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਦੀ ਭਗਤੀ, ਨਾਮ ਦਾ ਸਿਮਰਨ, ਪ੍ਰੇਮ, ਜਗਿਆਸਾ, ਗੁਰੂ ਦੇ ਚਰਨਾਂ ਦੀ ਸੇਵਾ, ਤੇਰੇ ਅੰਦਰ ਧੀਰਜ ਆਵੇ, ਤੇਰੇ ਅੰਦਰ ਹੌਸਲਾ ਆਵੇ, ਤੈਨੂੰ ਸੁਣਨਾ ਆ ਜਾਵੇ, ਤੈਨੂੰ ਮੰਨਣਾ ਆ ਜਾਵੇ, ਤੂੰ ਨਿਧਿਆਸਨ ਕਰਨ ਤੁਰ ਪਏ, ਇਹ ਤੇ ਆਦਿਕ ਦੇ ਗੁਣਾਂ ਦੇ ਰਤਨ ਭਰੇ ਹੋਏ ਨੇ ਗੁਰੂ ਰੂਪ ਸਮੁੰਦਰ ਦੇ ਵਿੱਚ। ਗੁਰੂ ਸੱਚੇ ਪਾਤਸ਼ਾਹ ਜੀ ਇੱਕ ਸਾਗਰ ਦੀ ਤਰ੍ਹਾਂ, ਸਮੁੰਦਰ ਦੀ ਤਰ੍ਹਾਂ ਹਨ ਤੇ ਗੁਰੂ ਦੇ ਗੁਣ ਉਸ ਮਾਨ ਸਰੋਵਰ ਦੇ ਮੋਤੀਆਂ ਦੀ ਤਰ੍ਹਾਂ ਲਭਾ ਲਭ ਭਰੇ ਹੋਏ ਹਨ।
ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ।
ਤੇ ਸੱਚੇ ਪਾਤਸ਼ਾਹ ਜੀ ਫਿਰ ਸਾਨੂੰ ਸਵਾਦ ਕਿਉਂ ਨਹੀਂ ਆਉਂਦਾ ਉਹਨਾਂ ਮੋਤੀਆਂ ਦਾ? ਤੇ ਸਾਹ ਜਾਣੇ ਮਹਾਂਪੁਰਸ਼ ਇੱਥੇ ਇੱਕ ਸੁੰਦਰ ਜਿਹਾ ਸੁੰਦਰ ਅਲੰਕਾਰ ਦਿੰਦੇ ਹੁੰਦੇ ਸਨ ਕੀੜੀ ਦਾ। ਕਹਿੰਦੇ ਇੱਕ ਕੀੜੀ ਨੂੰ ਕਿਸੇ ਦੂਸਰੀ ਕੀੜੀ ਭੈਣ ਨੇ ਆਵਾਜ਼ ਮਾਰੀ, ਭੈਣੇ ਮਿੱਠਾ ਖਾਣਾ ਤੇ ਆ ਮੈਂ ਤੈਨੂੰ ਮਿਸ਼ਰੀ ਦੇ ਪਹਾੜ ਤੇ ਲੈ ਕੇ ਜਾਵਾਂ। ਤੇ ਤੁਸੀਂ ਕੀੜੀਆਂ ਦੇ ਭੌਣ ਤੇ ਕਿਤੇ ਵੇਖਿਆ ਹੋਣਾ, ਜਦੋਂ ਇੱਕ ਕੀੜੀ ਜਿੱਧਰ ਨੂੰ ਤੁਰਦੀਆਂ ਨੇ ਮਗਰ ਸਾਰੀਆਂ ਲੈਣ ਲਾ ਕੇ ਤੁਰ ਪੈਂਦੀਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਮਗਰ ਤੁਰ ਪਈਆਂ। ਤੇ ਜਿਵੇਂ ਜਿਵੇਂ ਕਹਿੰਦੇ ਉਸ ਮਿਸ਼ਰੀ ਦੇ ਪਹਾੜ ਦੇ ਇਰਦ ਗਿਰਦ ਆਲੇ ਦੁਆਲੇ ਘੁੰਮੀਆਂ ਤੇ ਸਾਰੀਆਂ ਹੀ ਪਹਿਲੀ ਜਿਹਨੇ 10 ਪਾਈ ਸੀ ਨਾ ਉਹਦੇ ਦੁਆਲੇ ਹੋ ਗਈਆਂ, ਉਹਦੇ ਸਿਰ ਦੇ ਵਾਲ ਖੋਣ ਨੂੰ ਫਿਰਨ ਵੀ ਤੂੰ ਝੂਠ ਬੋਲਿਆ, ਇੱਥੇ ਤੇ ਮਿਸ਼ਰੀ ਹੈ ਕਿਤੇ ਨਹੀਂ, ਸਾਨੂੰ ਤੇ ਇੱਥੇ ਮਿਸ਼ਰੀ ਦਾ ਸਵਾਦ ਹੀ ਨਹੀਂ ਕਿਤੇ ਆਇਆ। ਤੇ ਕਹਿੰਦੇ ਜਿਹਨੇ 10 ਪਾਈ ਸੀ ਉਹਨੇ ਜਦੋਂ ਧਿਆਨ ਨਾਲ ਵੇਖਿਆ ਤੇ ਜਿੰਨੀਆਂ ਇਹ ਕਹਿੰਦੀਆਂ ਸਨ ਨਾ ਸਾਨੂੰ ਮਿਸ਼ਰੀ ਦਾ ਸਵਾਦ ਨਹੀਂ ਆਇਆ, ਉਹਨਾਂ ਸਾਰਿਆਂ ਦੇ ਮੂੰਹਾਂ ਵਿੱਚ ਲਿੱਦ ਦੇ ਡੱਕੇ ਫਸੇ ਹੋਏ ਨੇ। ਭਲਿਓ ਮਿਸ਼ਰੀ ਦੇ ਪਹਾੜ ਦਾ ਸਵਾਦ ਲੈਣ ਵਾਸਤੇ ਪਹਿਲਾਂ ਆਪਣੇ ਮੂੰਹ ਵਿੱਚੋਂ ਲਿੱਦ ਦਾ ਡੱਕਾ ਕੱਢਣਾ ਪੈਣਾ ਹੈ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਿਸ਼ਰੀ ਦਾ ਪਹਾੜ ਹੈ, ਮਿਸ਼ਰੀ ਦਾ ਪਹਾੜ। ਮੈਂ ਨਹੀਂ ਕਹਿ ਰਿਹਾ, ਸਤਿਗੁਰੂ ਜੀ ਦੀ ਬਾਣੀ ਹੀ ਇਸ ਗੱਲ ਦਾ ਜਵਾਬ ਦਿੰਦੀ ਹੈ ਕਿ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਬੜੇ ਫਰਮਾਨ ਆਉਣਗੇ, ਫਰੀਦਾ ਸੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ, ਸੋਰਠ ਸੋ ਰਸ ਪੀਜੀਐ ਕਬੂ ਨਾ ਫੀਕਾ ਹੋਏ। ਪਰ ਜਿੰਨੀ ਦੇਰ ਤੱਕ ਸਾਡੇ ਅੰਦਰ ਹਉਮੈਨ ਦੇ, ਅਗਿਆਨਤਾ ਦੇ, ਅਵਿਦਿਆ ਦੇ, ਮੈਂ ਮੇਰੀ ਦੇ ਇਤਿਹਾਦਕ ਦੀ ਸੁਰਤੀ ਬਿਰਤੀ ਦੇ ਸਾਡੇ ਅੰਦਰ ਡੱਕੇ ਫਸੇ ਹੋਏ ਨੇ, ਉਨੀ ਦੇਰ ਤੱਕ ਇਸ ਬਾਣੀ ਦਾ ਰਸ ਨਹੀਂ ਆਉਂਦਾ। ਤੇ ਜੇ ਇਸ ਬਾਣੀ ਦਾ ਰਸ ਮੈਨੂੰ ਨਹੀਂ ਨਾ ਆਇਆ ਤੇ ਮੇਰਾ ਕੋਈ ਅਧਿਕਾਰ ਨਹੀਂ ਆ ਵੀ ਮੈਂ ਦਗਾ ਲੈ ਕਰਕੇ, ਨਗਾਰੇ ਤੇ ਚੋਟ ਲਾ ਕੇ ਦੁਨੀਆਂ ਨੂੰ ਕਹਿੰਦਾ ਫਿਰਾਂ ਵੀ ਇਹਦੇ 'ਚ ਰਸ ਹੈ ਨਹੀਂ, ਇਹਦੇ 'ਚੋਂ ਰਸ ਮੈਨੂੰ ਨਹੀਂ ਆਇਆ, ਉਹ ਮੇਰੀ ਗਲਤੀ ਏ, ਮੇਰਾ ਔਗੁਣ, ਇਸ ਕਰਕੇ ਰਸ ਨਹੀਂ ਪ੍ਰਾਪਤ ਹੋਇਆ। ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਇਸ ਬਾਣੀ ਦੇ ਉੱਤੇ ਸ਼ੰਕਾ ਨਹੀਂ। ਜਿਵੇਂ ਕਿ ਹੁਣ ਉਸ ਮਾਨ ਸਰੋਵਰ ਦੀ ਗੱਲ ਪੈ ਕਰਦੇ ਨੇ, ਉੱਥੇ ਹੰਸ ਆਉਂਦੇ ਨੇ, ਹੰਸ ਤੇ ਉੱਥੋਂ ਮੋਤੀਆਂ ਦਾ ਖਾਣਾ ਚੁੱਕ ਕੇ ਜਾਂਦੇ ਨੇ, ਪਰ ਗੁਸਤਾਖੀ ਮਾਫ, ਉਸ ਮਾਨ ਸਰੋਵਰ ਵਿੱਚ ਡੱਡੂ ਵੀ ਰਹਿੰਦੇ ਨੇ ਜਿਹੜੇ ਚਿੱਕੜੀ ਖਾਂਦੇ ਨੇ। ਮੇਰੇ ਵਰਗੇ ਤੁਹਾਡੇ ਵਰਗੀ ਇਸ ਰੱਬ ਦੇ ਰੂਪ ਵਰਗੀ ਸਤਸੰਗਤ ਰੂਪੀ ਸਰੋਵਰ ਤੇ ਆਣ ਕੇ ਵੀ ਕਦੇ ਕਿਸੇ ਦੀ ਵੱਧ ਕੱਢ ਲਈ, ਕਦੇ ਕਿਸੇ ਦੀ ਘਾਟ ਕਰ ਲਈ, ਕਦੇ ਕਿਸੇ ਨੂੰ ਬੁਰਾ ਕਹਿ ਲਿਆ, ਕਦੇ ਕਿਸੇ ਨੂੰ ਚੰਗਾ ਕਹਿ ਲਿਆ, ਮਾਨੋ ਡੱਡੂ ਬਿਰਤੀ ਦੇ ਅਨੁਸਾਰ ਅਸੀਂ ਵੀ ਇਸੇ ਤਰ੍ਹਾਂ ਗਾਰ ਚਿੱਕੜ ਖਾ ਕੇ ਤੁਰ ਜਾਂਦੇ। ਐਸੀ ਹਾਲਾਤ ਹੈ ਸਾਡੇ ਅੰਦਰ ਦੇ ਮਨਾਂ ਦੀ, ਸੁਰਤੀ ਬਿਰਤੀ ਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਬਾਣੀ ਰੂਪ ਸਮੁੰਦਰ ਦੇ ਐਸੇ ਮੋਤੀਆਂ ਵਿੱਚੋਂ ਅੰਮ੍ਰਿਤ ਰਸ ਤੱਕ ਪਹੁੰਚਣ ਤੱਕ ਤੈਨੂੰ ਸੰਤ ਬਣਨਾ ਪੈਣਾ। ਹੁਣ ਸੰਤ ਅਖਰ ਵੈਸੇ ਹੀ ਅਲਰਜੀ ਕਰਦਾ ਅੱਜ ਦੇ ਸਾਡੇ ਜ਼ਮਾਨੇ ਨੂੰ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਅੰਦਰ ਬੜੇ ਥਾਵਾਂ 'ਤੇ ਇਹ ਗੱਲ ਦਾ ਜ਼ਿਕਰ ਆਉਣਾ, ਬੜੇ ਥਾਵਾਂ 'ਤੇ ਇਸ ਗੱਲ ਦੀ ਵਿਆਖਿਆ ਹੋਣੀ ਹੈ। ਸਾਧੂ ਆ ਗਿਆ, ਸੰਤ ਆ ਗਿਆ, ਗੁਰਮੁਖ ਆ ਗਿਆ, ਜਨ ਆ ਗਿਆ, ਸੇਵਕ ਆ ਗਿਆ, ਪਿਆਰਾ ਆ ਗਿਆ, ਸੁਹਾਗਣ ਆ ਗਿਆ, ਸੋ ਇਤਿਹਾਦਿਕ ਦੇ ਬੜੇ ਸ਼ਬਦ ਨੇ ਜਿਹੜੇ ਕੇਵਲ ਇੱਕ ਗੁਰਮੁਖ ਵਾਸਤੇ ਵਰਤੇ ਜਾਂਦੇ ਨੇ, ਗੁਰਮੁਖ ਦੀ ਅਵਸਥਾ ਦਾ ਜ਼ਿਕਰ ਹੁੰਦਾ ਹੈ। ਖੈਰ ਰਹੋ ਵਿਚਾਰ ਇਸ ਪਾਸੇ ਨਾ ਜਾਈਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਰੂਪੀ ਸਮੁੰਦਰ ਦੇ ਜਿਹੜੇ ਭਰੇ ਹੋਏ ਸ਼ੁਭ ਗੁਣਾਂ ਦੇ ਰਤਨ ਨੇ ਅੰਮ੍ਰਿਤ ਸੰਤ ਚੁਗਹੇ, ਉੱਥੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰਨਾਮਾ ਮਨਮੰਤ, ਧਨ ਸੇ ਸਹੀ ਨਾਨਕਾ ਪੂਰਨ ਸੇ ਸੰਤ। ਉਹ ਰੱਬ ਦੇ ਪਿਆਰੇ ਜਿਹੜੇ ਮੈਂ ਮੇਰੀ ਹਉਮੈ ਹੰਗਤਾ ਅਗਿਆਨਤਾ ਅਵਿਦਿਆ ਤੋਂ ਪਾਸੇ ਹੋ ਗਏ ਨੇ, ਉਹ ਰੱਬ ਦੇ ਪਿਆਰੇ ਇਸ ਗੁਰੂ ਰੂਪ ਸਮੁੰਦਰ ਵਿੱਚੋਂ ਅੰਮ੍ਰਿਤ ਦਾ ਰਸ ਚੁਗਦੇ ਨੇ। ਅਤੇ ਫਿਰ ਜਿਹਨੂੰ ਇੱਕ ਵਾਰੀ ਅੰਮ੍ਰਿਤ ਦਾ ਰਸ ਆ ਜਾਂਦਾ, ਉਹ ਕਦੇ ਛੱਡ ਕੇ ਦੂਰ ਨਹੀਂ ਜਾਂਦਾ। ਉਹ ਫਿਰ ਕਹਿ ਦਿੰਦਾ, ਭਾਵੇਂ ਰਾਜ ਦਿਓ, ਭਾਵੇਂ ਭਾਗ ਦਿਓ, ਭਾਵੇਂ ਦੁਨੀਆਂ ਦਾ ਸਾਰੀ ਤਾਕਤ ਦੇ ਦਿਓ, ਭਾਵੇਂ ਸਵਰਗਾਂ ਦਾ ਰਾਜ ਦੇ ਦਿਓ, ਭਾਵੇਂ ਦੁਨੀਆਂ ਦੀਆਂ ਰਾਜ ਗੱਦੀਆਂ ਦੇ ਦਿਓ, ਪੈਰ ਦੀ ਜੁੱਤੀ ਦੀ ਨੌਕਰ ਨਾਲ ਠੁਕਰਾ ਕਰਕੇ ਕਹਿੰਦੇ ਨੇ ਪਰਮਾਤਮਾ ਦੇ ਰਸ ਬਰਾਬਰ ਇਹਨਾਂ ਵਿੱਚੋਂ ਕੋਈ ਨਹੀਂ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨਪ੍ਰੀਤ ਚਰਨ ਕਮਲਾਰੇ। ਇਸ ਕਰਕੇ ਉਹ ਰੱਬ ਦੇ ਪਿਆਰੇ ਫਿਰ ਉਸ ਪਰਮਾਤਮਾ ਦੇ ਅੰਮ੍ਰਿਤ ਰਸ ਨੂੰ ਕਿਸੇ ਹਾਲਤ ਵਿੱਚ ਵੀ ਛੱਡਦੇ ਨਹੀਂ, ਉਸ ਰਸ ਤੋਂ ਉਸ ਆਨੰਦ ਤੋਂ ਦੂਰ ਨਹੀਂ ਜਾਂਦੇ। ਕਿਸੇ ਲੋਭ ਲਾਲਚ ਵਿੱਚ ਡਿੱਗਿਆ ਨਾ ਡੋਲਿਆ, ਦ੍ਰਿੜ ਕਰ ਰਹੀ ਹੈ ਪੂਰਨ ਹੋਏ ਤ੍ਰਿਪਤਾਨੀ। ਕਿਸੇ ਲੋਭ ਵਿੱਚ, ਕਿਸੇ ਔਗੁਣ ਵਿੱਚ ਡਿੱਗਦੇ ਨਹੀਂ ਅਤੇ ਕਿਸੇ ਡਰਾਵੇ ਵਿੱਚ ਕਿਸੇ ਤਰੀਕੇ ਦੇ ਨਾਲ ਇਸ ਗੁਣ ਨੂੰ, ਇਸ ਸ਼ੁਭ ਆਨੰਦ ਨੂੰ ਛੱਡਦੇ ਨਹੀਂ ਹਨ।
ਹਰ ਰਸ ਚੋਗ ਚੁਗੈ ਪ੍ਰਭ ਭਾਵੈ।
ਇਸ ਤਰ੍ਹਾਂ ਹਰੀ ਪਰਮਾਤਮਾ ਦੇ ਬ੍ਰਹਮਾਨੰਦ ਦੇ ਰਸ ਦੇ ਚੋਗ ਨੂੰ ਉਹ ਚੁਗਦੇ ਨੇ, ਤੇ ਜਿਹੜੇ ਇਸ ਚੋਗ ਨੂੰ ਚੁਗਦੇ ਨੇ ਮਾਨੋ ਉਹੋ ਹੀ ਉੱਥੇ ਤੱਕ ਜਾ ਕਰਕੇ ਮੇਰੇ ਪ੍ਰਭੂ ਨੂੰ, ਮੇਰੇ ਪਰਮਾਤਮਾ ਨੂੰ ਭਾਉਂਦੇ ਹਨ, ਪ੍ਰਵਾਨ ਹੁੰਦੇ, ਚੰਗੇ ਲੱਗਦੇ ਹਨ।
ਵਰ ਵਰ ਮਹਿ ਹੰਸ ਪ੍ਰਾਨ ਪਤ ਪਾਵੈ।
ਇਸ ਤਰ੍ਹਾਂ ਕਹਿੰਦੇ ਇਸ ਸਰੋਵਰ ਤੇ ਇਸ ਸਰੋਵਰ ਵਿੱਚ ਆ ਕਰਕੇ ਰੱਬ ਦੇ ਪਿਆਰੇ ਹੰਸ ਉਸ ਪ੍ਰਾਣਾਂ ਦੇ ਪਤੀ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਨੇ, ਉਸ ਪ੍ਰਾਣਾਂ ਦੇ ਪਤੀ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਲੇ ਬਣ ਜਾਂਦੇ ਹਨ।
ਕਿਆ ਬਗ ਬਪੁੜਾ ਛਪੜੀ ਨਾਏ।
ਪਰ ਦੂਜੇ ਪੱਖ ਵਿੱਚ ਸਾਡੇ ਵਰਗੇ ਬਗਲਿਆਂ ਦੀ ਹਾਲਤ ਆ ਗਈ, ਬਗਲਾ ਛੱਪੜ ਦੇ ਕੰਢੇ ਬੈਠਾ, ਅੱਖਾਂ ਤੇ ਉਹਨੇ ਵੀ ਬੜੀਆਂ ਮੀਟੀਆਂ ਨੇ, ਰੰਗ ਉਹਦਾ ਵੀ ਬੜਾ ਚਿੱਟਾ, ਪਰ ਉਹਦੀਆਂ ਅੱਖਾਂ ਮੀਟਣ ਦੇ ਅੰਦਰ ਇੱਕ ਦੋਸ਼ ਲੁਕਿਆ ਹੋਇਆ, ਕਿਉਂਕਿ ਉਹ ਛਲ ਨਾਲ ਅੱਖਾਂ ਮੀਟ ਕੇ ਬੈਠਾ ਹੋਇਆ, ਉਹਦੀਆਂ ਅੱਖਾਂ ਮੀਟਣ ਵਿੱਚ ਵੀ ਛਲ ਆ, ਫਰੇਬ ਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿਤੇ ਗੁਰੂ ਕੇ ਸਿੱਖਾ ਇਸ ਤਰ੍ਹਾਂ ਬਗਲੇ ਵਰਗੀ ਬਿਰਤੀ ਨਾ ਬਣਾ ਲਈ, ਆਪਣੀ ਹੰਸ ਵਰਗੀ ਬਿਰਤੀ ਬਣਾਈ। ਹੰਸ ਦੀ ਬਿਰਤੀ ਹੈ ਵੀ ਦੁੱਧ ਦੇ ਭਾਂਡੇ ਵਿੱਚ ਵੀ ਚੁੰਝ ਮਾਰੇ ਤੇ ਉਹਦੇ ਵਿੱਚੋਂ ਮੱਖਣ ਵੱਖਰਾ ਕੱਢ ਕੇ ਖਾ ਲੈਂਦਾ ਤੇ ਪਾਣੀ ਅਲੱਗ ਕਰ ਦਿੰਦਾ, ਪਰ ਬਗਲਾ ਪਾਣੀ ਵਿੱਚ ਬੈਠਾ ਹੋਇਆ ਵੀ ਪਾਣੀ ਛੱਡ ਦਿੰਦਾ ਤੇ ਵਿੱਚੋਂ ਡੱਡੀਆਂ ਖਾਂਦਾ। ਗੁਰੂ ਕੇ ਸਿੱਖਾ ਗੁਰੂ ਕੇ ਇਸ ਸਤਸੰਗਤ ਰੂਪੀ ਸਰੋਵਰ ਵਿੱਚ ਆਵੀਂ ਤੇ ਇਹਦੇ ਵਿੱਚ ਮੇਰੇ ਵਰਗੇ ਬੜੇ ਘਟੀਆ ਜੀਵਨ ਵਾਲੇ ਤੁਹਾਨੂੰ ਦਿਸਣਗੇ, ਪਰ ਉਹਨਾਂ ਦੇ ਔਗੁਣਾਂ ਨੂੰ ਚੇਤੇ ਕਰਨ ਰੂਪੀ ਐਵੇਂ ਚਿੱਕੜ ਨਾ ਖਾਂਦਾ ਫਿਰੀ। ਇਸ ਗੁਰੂ ਦੇ ਪਵਿੱਤਰ ਦਰਬਾਰ ਰੂਪੀ ਸਰੋਵਰ ਵਿੱਚ ਆ ਕੇ ਪਰਮਾਤਮਾ ਦੇ ਨਾਮ ਰਸ ਤੱਕ ਪਹੁੰਚਣ ਦਾ ਮਾਰਗ ਢੂੰਡੀ, ਉਸ ਵਾਸਤੇ ਆਵੀਂ। ਪਰ ਇਹ ਗੱਲ ਅੱਜ ਦੇ ਸਾਡੇ ਜੀਵਨ ਵਿੱਚੋਂ ਬੜੀ ਦੂਰ ਹੈ। ਸਾਡੇ ਅੱਜ ਦੇ ਸਵਾਲ, ਮੈਂ ਜਿਵੇਂ ਪਹਿਲੋਂ ਬੇਨਤੀ ਕੀਤੀ ਆਹ ਖਾਣਾ ਚਾਹੀਦਾ, ਉਹ ਪੀਣਾ ਚਾਹੀਦਾ, ਮੈਂ ਇਸ ਗੱਲ ਦਾ ਬੜੀਆਂ ਥਾਵਾਂ ਤੇ ਸਾਰੀਆਂ ਸਟੇਜਾਂ ਤੇ ਜ਼ਿਕਰ ਕੀਤਾ, ਕਿਉਂਕਿ ਇੱਕ ਗੱਲ ਮੈਂ ਖੁੱਲ੍ਹ ਕੇ ਤੇ ਨਹੀਂ ਸੀ ਕਹਿਣਾ ਚਾਹੁੰਦਾ, ਪਰ ਫਿਰ ਵੀ ਵਿਆਖਿਆ ਵਿੱਚ ਇਹ ਗੱਲਾਂ ਕਈ ਵਾਰੀ ਆ ਜਾਂਦੀਆਂ ਨੇ। ਮਹਾਸਾਧਕ ਖਾਣ ਦਾ ਸਵਾਲ ਉੱਠਦਾ, ਇਤਿਹਾਦਿਕ ਦੀ ਵਿਆਖਿਆ ਹੁੰਦੀ ਹੈ ਸਾਰੇ ਥਾਵਾਂ ਤੇ, ਬਹੁਤਾਤ ਸਾਡੇ 90% ਸਿੱਖਾਂ ਦਾ ਸਵਾਲ ਹੈ ਵੀ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ। ਮੈਂ ਕਿਸੇ ਹੱਕ ਜਾਂ ਇਹਦੇ ਉਲਟ ਵਿੱਚ ਗੱਲ ਨਹੀਂ ਕਹਿਣ ਲੱਗਾ ਕੋਈ ਵੀ, ਪਰ ਇੱਕ ਗੱਲ ਕਿਸੇ ਅਨ ਧਰਮ ਦੇ ਬਣੇ ਹੋਏ ਸਿੱਖ ਪ੍ਰਚਾਰਕ ਨੇ ਇਹਦੇ ਜਵਾਬ ਵਿੱਚ ਕਹੀ ਹੈ, ਜੇ ਕਿਸੇ ਨੇ ਅੰਦਰ ਜਗਿਆਸਾ ਲੈ ਕੇ ਤੁਰਨਾ ਤੇ ਉਹਨੂੰ ਸ਼ਾਇਦ ਇਹ ਗੱਲ ਚੰਗੀ ਲੱਗੇਗੀ। ਅਨ ਧਰਮ ਗੋਰੇ ਕਮਿਊਨਿਟੀ ਵਿੱਚੋਂ ਇੱਕ ਸਿੱਖ ਬਣਿਆ, ਸਿੱਖ ਧਰਮ ਦਾ ਪ੍ਰਚਾਰਕ ਹੈ ਅੱਜ। ਤੁਸੀਂ ਕਿਤੇ ਯੂਟਿਊਬ 'ਤੇ ਜਾਂ ਇਤਿਹਾਸਿਕ ਦੇ ਸਾਰਿਆਂ ਸਾਧਨਾਂ ਨੇ ਜ਼ਰੂਰ ਸੁਣਿਆ ਹੋਵੇਗਾ, ਭਾਈ ਹਰੀਨਾਮ ਸਿੰਘ ਖਾਲਸਾ ਉਹਦਾ ਨਾਮ ਹੈ। ਉਸ ਆਦਮੀ ਨੂੰ ਜਿਹੜਾ ਦੂਸਰੇ ਧਰਮ ਤੋਂ ਆ ਕੇ ਸਿੱਖ ਬਣਿਆ, ਸਿੱਖ ਧਰਮ ਦਾ ਪ੍ਰਚਾਰਕ ਬਣਿਆ, ਅਤੇ ਸਾਡਿਆਂ ਨੇ ਫਿਰ ਉਹਨੂੰ ਸਵਾਲ ਕੀਤਾ ਵੀ ਇਹ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ, ਰੇਡੀਓ 'ਤੇ ਟਾਕ ਸ਼ੋਅ ਦੀ ਗੱਲ ਹੈ, ਅਤੇ ਉਹਨੇ ਇਸ ਦੇ ਜਵਾਬ ਵਿੱਚ ਪਤਾ ਕੀ ਕਿਹਾ ਸੀ? ਜਿਹੜਾ ਭਾਵਨਾ ਨਾਲ ਸੁਣੇਗਾ ਜ਼ਰੂਰ ਆਂਦਰਾਂ ਵਲੂੰਦਰਨਗੀਆਂ ਇਸ ਗੱਲ ਨਾਲ, ਅਤੇ ਜਿਹਨੇ ਮੇਰੇ ਵਰਗੇ ਨੇ ਕੰਨ ਰਸ ਲੈਣਾ ਉਹ ਆਨੰਦ ਲਏ। ਜਦੋਂ ਇਹ ਸਵਾਲ ਹੋਇਆ, ਕਹਿਣ ਲੱਗੇ ਜੀ ਇਹ ਖਾਣਾ ਜਾਇਜ਼ ਆ ਜਾਂ ਨਜਾਇਜ਼ ਹੈ, ਉਹਨੇ ਅੱਗਿਓਂ ਹੱਥ ਜੋੜ ਕੇ ਇਸ ਸਵਾਲ ਦਾ ਜਵਾਬ ਦੇ ਕੇ ਕਿਹਾ ਸੀ, ਗੁਰਮੁਖੋ ਜੇ ਸਿੱਖੀ ਦੁਨੀਆਂ ਦੀਆਂ ਖੁਸ਼ੀਆਂ ਭੋਗਣ ਵਾਸਤੇ ਕਰਨੀ ਆ, ਜੇ ਸਿੱਖੀ ਦੁਨੀਆਂ ਦੇ ਆਨੰਦ ਲੈਣ ਵਾਸਤੇ ਧਾਰਨ ਕਰਨੀ ਆ, ਤੇ ਜੋ ਮਰਜ਼ੀ ਖਾਓ ਤੇ ਜੋ ਮਰਜ਼ੀ ਪੀਓ, ਪਰ ਜੇ ਸਿੱਖੀ ਗੁਰੂ ਦੀ ਖੁਸ਼ੀ ਲੈਣ ਵਾਸਤੇ ਧਾਰਨ ਕੀਤੀ ਏ, ਗੁਰੂ ਦੀ ਖੁਸ਼ੀ ਲੈਣ ਵਾਲੇ ਧਾਰਨ ਵਾਸਤੇ ਇਸ ਮਾਰਗ ਤੇ ਤੁਰਿਆ ਸਿੱਖਾ, ਤੇਰੀ ਜੁਰਜਾਨਾ ਜ਼ਿੰਦਗੀ ਦਾ ਦਾਲ ਫੁਲਕਾ ਵੀ ਛੁੱਟ ਜਾਣਾ ਆ, ਤੇਰਾ ਦਾਲ ਫੁਲਕਾ ਵੀ ਛੁੱਟ ਜਾਣਾ। ਤੂੰ ਮੀਟ ਦੀ ਗੱਲ ਕਰਦਾ ਵੀ ਖੀਟ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ, ਭਾਵ ਕਿ ਸਾਡੀ ਹਾਲਤ ਇਹੋ ਜਿਹੀ ਹੈ, ਅਸੀਂ ਜਗਿਆਸਾ ਨਾਲ ਨਹੀਂ ਤੁਰਦੇ ਇਸ ਪਾਸੇ ਨੂੰ, ਅਸੀਂ ਇੱਕ ਦੂਜਿਆਂ ਦੇ ਕੱਪੜੇ ਫਰੋਲਣ ਵਾਸਤੇ ਤੁਰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬਗਲੇ ਦੀ ਹਾਲਤ ਐਸੀ ਹੈ ਜਿਹੜਾ ਦੂਸਰਿਆਂ ਦੇ ਵਿੱਚੋਂ ਔਗਣ ਹੀ ਲੱਭਦਾ ਹੈ। ਇਸ ਕਰਕੇ ਕਿਹਾ ਬਗ ਬੱਪੜਾ ਛੱਪੜੀ ਨਹਾਏ, ਅਤੇ ਫਿਰ ਇਹੋ ਜਿਹੀ ਕੁਸੰਗਤ ਰੂਪੀ ਛੱਪੜ ਦੇ ਉੱਤੇ ਨਹਾ ਕੇ ਜੇ ਬਗਲੇ ਬਿਰਤੀ ਦੁਆਰਾ ਇਹੋ ਜਿਹੇ ਡੱਡੀਆਂ ਮੱਛੇ ਖਾਣ ਦਾ ਧਿਆਨ ਰੱਖਿਆ, ਤੇ ਫਿਰ ਉਸ ਬਗਲੇ ਦੇ ਨਹਾਉਣ ਦੀ ਤਰ੍ਹਾਂ ਹੀ ਕੀ ਹੋਵੇਗਾ ਜੀ ਉਸ ਬਗਲੇ ਦੇ
ਨਹਾਤਿਆਂ?
ਕਿਉਂਕਿ ਜੇ ਬਗਲਾ ਉਹ ਛੱਪੜ ਵਿੱਚ ਨਹਾਤਾ ਤੇ ਉਹਨੇ ਉਸ ਨਹਾਉਣ ਨਾਲ ਸਾਫ਼ ਸੁਥਰਾ ਨਹੀਂ ਹੋਣਾ, ਸਗੋਂ ਚਿੱਕੜ ਨਾਲ ਲਿਬੜਨਾ ਹੈ। ਗੁਰੂ ਕੇ ਸਿੱਖਾ, ਜੇ ਤੂੰ ਵੀ ਸਤਸੰਗਤ ਰੂਪੀ ਸਰੋਵਰ ਤੇ ਆਣ ਕੇ ਵੀ ਇਹੋ ਜਿਹੀ ਬਿਰਤੀ ਰੱਖੀ ਨਾ, ਤੇ ਤੇਰੇ ਮਨ ਦਾ ਕੱਪੜਾ ਧੁੱਪਣਾ ਨਹੀਂ ਹੋ, ਮਨ ਦਾ ਕੱਪੜਾ ਧੁੱਪਣਾ ਨਹੀਂ ਹੋ। ਇਸ ਕਰਕੇ ਉਸ ਬਗਲੇ ਵਾਲੀ ਬਿਰਤੀ ਛੱਡ ਕੇ ਹੰਸ ਬਿਰਤੀ ਨੂੰ ਧਾਰਨ ਕਰਕੇ ਗੁਰੂ ਕੀ ਸੰਗਤ ਵਿੱਚ ਆਉਣਾ ਕਰ,
ਰਹਾਓ
ਵਿਸਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਰੂਪ ਉਪਦੇਸ਼ ਬਖਸ਼ਦੇ ਹਨ।
ਰੱਖ ਰੱਖ ਚਰਨ ਧਰੇ ਵੀ ਚਾਰੀ।
ਹੁਣ ਮੈਂ ਪਹਿਲੋਂ ਬੇਨਤੀ ਕੀਤੀ ਸੀ ਵੀ ਇਸ ਸ਼ਬਦ ਦੀ ਇੱਕ ਇੱਕ ਪੰਕਤੀ ਤੇ ਇੱਕ ਇੱਕ ਪੌੜੀ ਬੜੀ ਵਿਆਖਿਆ ਮੰਗਦੀ ਏ, ਇੱਥੇ ਹੁਣ ਹੰਸ ਦੀ ਬਿਰਤੀ ਹੋਰ ਵਿਆਖਿਆ ਕਰਦੇ ਨੇ। ਮਹਾਰਾਜ ਹੰਸ ਬਿਰਤੀ ਕਿਹੋ ਜਿਹੀ ਹੁੰਦੀ ਏ? ਤੇ ਕਹਿੰਦੇ ਜਦੋਂ ਹੰਸ ਮਾਂ ਸਰੋਵਰ ਤੇ ਤੁਰਦੇ ਨੇ ਨਾ, ਆਮ ਇੱਕ ਸਾਡਾ ਇੱਕ ਮੁਹਾਵਰਾ ਜਿਹਾ ਬਣਿਆ ਵੀ ਦੋ ਪੈਰ ਥੋੜੇ ਤੁਰਨਾ ਪਰ ਮਟਕ ਨਾਲ ਤੁਰਨਾ। ਹੰਸ ਦੀ ਤੋਰ ਮਟਕ ਦੀ ਹੈ, ਹੰਸ ਦੀ ਤੋਰ ਆਪਣੇ ਆਨੰਦ ਦੀ ਹੈ, ਪਰ ਉਹਦੇ ਪੈਰਾਂ ਥੱਲੇ ਆਣ ਕੇ ਕੀੜੇ ਮਕੌੜੇ ਨਹੀਂ ਮਰਨ ਦਿੰਦਾ ਥੇਤੀ ਨਾਲ, ਉਹ ਬੜੇ ਧਿਆਨ ਨਾਲ ਤੁਰਦਾ। ਤੇ ਗੁਰੂ ਕੇ ਸਿੱਖਾ, ਤੂੰ ਤੇ ਆਪਣੀ ਜਬਾਨ ਦੇ ਚਸਕਿਆਂ ਵਾਸਤੇ, ਜਬਾਨ ਦੇ ਸਵਾਦਾਂ ਵਾਸਤੇ ਪਾਪਿਆ ਕਰਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹੀ ਕਹਿੰਦੇ ਇੱਧਰ ਗੁਰਸਿੱਖ ਗੁਰੂ ਦੇ ਪਿਆਰ ਵਿੱਚ ਜੁੜਿਆ ਜਗਿਆਸੂ ਜਦੋਂ ਹੰਸ ਬਣ ਗਿਆ ਨਾ, ਉਹਦਾ ਵੀ ਇੱਕ ਇੱਕ ਕਦਮ ਇਹੋ ਜਿਹਾ ਬੋਝ ਬੋਝ ਕੇ ਧਰਿਆ ਹੋਏਗਾ ਵੀ ਉਹਦੇ ਇੱਕ ਇੱਕ ਕਦਮ ਦੇ ਧਰਨ ਨਾਲ ਕਿਤੇ ਦੁਨੀਆਂ ਦਾ ਪਾਪ ਨਾ ਹੋ ਜਾਏ, ਦੁਨੀਆਂ ਦਾ ਔਗਣ ਨਾ ਹੋ ਜਾਏ, ਕਿਸੇ ਪ੍ਰਕਾਰ ਦੂਸਰੇ ਨੂੰ ਦੁੱਖ ਨਾ ਦਿੱਤਾ ਜਾਏ, ਦੂਸਰੇ ਦਾ ਹਿਰਦਾ ਨਾ ਕਿਤੇ ਦੁਖੇ। ਇਸ ਤਰ੍ਹਾਂ ਪ੍ਰਤੱਖ ਰੂਪ ਹੈ ਵੀ ਪਹਿਲੋਂ ਜਦੋਂ ਪੈਰ ਧਰ ਕੇ ਤੁਰਨਾ ਗੁਰੂ ਕੇ ਸਿੱਖਾ, ਉਦੋਂ ਵੀ ਧਰਤੀ 'ਤੇ ਵੇਖ ਕੇ ਤੁਰ, ਅਤੇ ਦੂਸਰਾ ਇਹਦਾ ਅਰਥ ਹੈ ਆਪਣੀ ਜ਼ਿੰਦਗੀ ਵਿੱਚ ਜੋ ਕਰਮ ਕਰਨਾ, ਜੋ ਵਿਹਾਰ ਕਰਨਾ, ਭਾਵੇਂ ਦੁਨੀਆਂ ਦੀ ਉਪਜੀਵਿਕਾ ਵਾਸਤੇ ਕਰਨਾ ਅਤੇ ਭਾਵੇਂ ਧਾਰਮਿਕ ਬਿਰਤੀ ਨਾਲ ਕਰਨਾ, ਹਰ ਕੰਮ ਬੜਾ ਸੋਚ ਕੇ ਵਿਚਾਰ ਕੇ ਕਰੀ, ਕਿਸੇ ਵੀ ਪ੍ਰਕਾਰ ਕਿਤੇ ਤੇਰੇ ਕੀਤੇ ਜਾ ਰਹੇ ਕਰਮ ਵਿੱਚ ਔਗਣ ਨਾ ਹੋਵੇ, ਪਾਪ ਨਾ ਹੋਵੇ। ਰੱਖ ਰੱਖ ਚਰਨ ਧਰੇ ਵਿਚਾਰੀ। ਇਸ ਤਰ੍ਹਾਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਿਆਂ, ਗੁਰੂ ਦੀ ਸਿੱਖਿਆ ਦੀ ਵਿਚਾਰ ਕਰਕੇ ਹਰ ਆਪਣਾ ਜ਼ਿੰਦਗੀ ਦਾ ਆਉਣ ਵਾਲਾ ਕਦਮ ਬੜੀ ਵਿਚਾਰ ਨਾਲ ਸੋਚ ਕੇ ਧਰਨਾ ਕਰ।
ਦੁਬਿਦਾ ਛੋੜ ਭਏ ਨਿਰੰਕਾਰੀ।
ਇਸ ਪ੍ਰਕਾਰ ਜੇ ਤੇਰੇ ਅੰਦਰੋਂ ਦੁਬਿਧਾ ਨਿਕਲ ਜਾਏ ਨਾ, ਦੁਬਿਧਾ ਦਾ ਸੌਖਾ ਅਰਥ ਆ ਦੁਵੈਸ਼, ਦੁਵੈਸ਼ ਦਾ ਸੌਖਾ ਅਰਥ ਕਰਨਾ ਹੋਵੇ ਤੇ ਭੁਲੇਖਾ, ਵੀ ਆਹ ਸੱਚਾ ਕਿ ਉਹ ਸੱਚਾ, ਆਹ ਕਰਾਂ ਕਿ ਉਹ ਕਰਾਂ। ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਦੁਬਿਧਾ ਨੂੰ ਛੱਡ ਦਿੱਤਾ, ਤੇ ਜਦੋਂ ਹਰ ਕਦਮ ਹਰ ਪੈਰ ਗੁਰੂ ਦੀ ਸਿੱਖਿਆ ਅਨੁਸਾਰ ਵਿਚਾਰ ਵਿਚਾਰ ਕੇ ਧਰਨ ਲੱਗ ਪਿਆ, ਤੇ ਕਹਿੰਦੇ ਉਹਦੇ ਵਿੱਚ ਤੇ ਨਿਰੰਕਾਰ ਪਰਮੇਸ਼ਰ ਦੇ ਵਿੱਚ ਫਿਰ ਹੁਣ ਭੇਦ ਨਹੀਂ ਰਹਿ ਗਿਆ। ਜਿਹਨੇ ਦੁਬਿਧਾ ਛੱਡਤੀ ਆਪਣੇ ਜੀਵਨ ਦਾ ਹਰ ਕਦਮ ਸੋਚ ਕੇ ਧਰਨ ਲੱਗ ਪਿਆ, ਗੁਰੂ ਦੇ ਆਖੇ ਲੱਗ ਕੇ ਤੁਰ ਪਿਆ, ਉਹ ਮਨੋ ਨਿਰੰਕਾਰ ਦਾ ਰੂਪ ਹੋ ਗਏ, ਪਰਮੇਸ਼ਰ ਵਾਹਿਗੁਰੂ ਦਾ ਸਰੂਪ ਬਣ ਗਏ।
ਮੁਕਤ ਪਦਾਰਥ ਹਰ ਰਸ ਚਾਖੇ,
ਉਹਨਾਂ ਨੂੰ ਹਰੀ ਰਸ ਪਰਮਾਤਮਾ ਦੇ ਨਾਮ ਰਸ ਵਿੱਚ ਜੁੜਨ ਨਾਲ ਜਿਹੜੀਆਂ ਸਲੋਕ ਸਰੂਪ ਸਮੀਪ ਸਜੁਜ ਵਾਲੀਆਂ ਮੁਕਤੀਆਂ ਸਨ ਉਹਨਾਂ ਤੋਂ ਲੰਘ ਗਿਆ। ਅੱਗੇ ਜਾ ਕੇ ਅਵਸਥਾ ਆਉਣੀ ਹੈ ਵੀ ਚੌਥੇ ਪਦ ਵਿੱਚ ਜਾਣਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਮੁਕਤੀ ਰੂਪ ਪਦਾਰਥ ਉਹਨਾਂ ਨੇ ਬੜੇ ਸਹਿਜ ਨਾਲ ਬੜੇ ਸੁੱਖ ਨਾਲ ਪ੍ਰਾਪਤ ਕਰ ਲਿਆ ਹਰੀ ਪਰਮਾਤਮਾ ਦੇ ਰਸ ਵਿੱਚੋਂ।
ਜਾਣ ਰਹੇ ਗੁਰ ਰਾਖੇ,
ਇਸ ਪ੍ਰਕਾਰ ਕਹਿੰਦੇ ਜਿਨ੍ਹਾਂ ਦਾ ਗੁਰੂ ਰਾਖਾ ਬਣ ਜਾਏ ਉਹਨਾਂ ਦਾ ਫਿਰ ਜੰਮ ਕੇ ਆਉਣਾ ਤੇ ਮਰ ਕੇ ਚਲ ਜਾਣਾ, ਸੰਸਾਰ ਦਾ ਜੰਮਣਾ ਮਰਨਾ ਉਹਨਾਂ ਦਾ ਰਹਿ ਗਿਆ, ਖਤਮ ਹੋ ਗਿਆ।
ਵਰ ਵਰ ਹੰਸਾ ਸੋੜ ਨਾ ਜਾਏ,
ਇੱਥੇ ਫਿਰ ਉਹ ਦੂਸਰੀ ਗੱਲ ਆ ਗਈ ਵੀ ਜਦੋਂ ਇੰਨਾ ਗੁਰੂ ਨਾਲ ਪ੍ਰੇਮ ਪੈ ਗਿਆ ਤੇ ਹੁਣ ਦੁਨੀਆਂ ਦੀ ਕੋਈ ਲੋਭ ਲਾਲਚ ਵਾਲੀ ਬਿਰਤੀ ਡੁਲਾ ਨਹੀਂ ਸਕਦੀ, ਹੁਣ ਕਿਸੇ ਵੀ ਪ੍ਰਕਾਰ ਦੂਰੂ ਤੋਂ ਕੋਈ ਇਸ ਬਿਰਤੀ ਨੂੰ ਦੂਰ ਨਹੀਂ ਲਿਜਾ ਸਕਦਾ। ਇੱਥੋਂ ਤੱਕ ਕਰਕੇ ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਵੈ ਅਵਰ ਨਾ ਭਾਇਆ ਰਾਮ, ਐਸੀ ਬਿਰਤੀ ਬਣ ਗਈ ਉਹ ਐਸੇ ਸਤਿਗੁਰੂ ਰੂਪ ਸਰੋਵਰ ਜਾਂ ਸਤ ਸੰਗਤ ਰੂਪੀ ਸਰੋਵਰ ਨੂੰ ਛੱਡ ਕੇ, ਉਹ ਜਗਿਆਸੂ ਰੱਬ ਦਾ ਪਿਆਰਾ ਰੂਪੀ ਹੰਸ ਕਦੇ ਛੱਡ ਕੇ ਨਹੀਂ ਜਾਂਦਾ, ਕਿਸੇ ਲੋਭ ਲਾਲਚ ਵਿੱਚ ਨਹੀਂ ਡਿੱਗਦਾ।
ਪ੍ਰੇਮ ਭਗਤ ਕਰ ਸਹਿਜ ਸਮਾਏ,
ਸਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ ਦਾਸਾ ਸਖਪਨ ਬੰਦਨਾ ਸਰਵਨ ਵੇਦਨ ਜਾਨ, ਇਹ ਨੌ ਤਰ੍ਹਾਂ ਦੀ ਭਗਤੀ ਏ, ਪਰ ਇਹ ਨੌ ਤਰ੍ਹਾਂ ਦੀ ਭਗਤੀ ਉਦੋਂ ਪ੍ਰਵਾਨ ਹੈ ਜੇ ਇਸ ਭਗਤੀ ਵਿੱਚ ਪ੍ਰੇਮ ਹੈ। ਸੁਣਨਾ, ਕੀਰਤਨ ਕਰਨਾ, ਮੰਨਣਾ, ਕਮਾਉਣਾ ਜੇ ਪ੍ਰੇਮ ਤੋਂ ਬਿਨਾਂ ਵਾ ਤੇ ਖਾਲੀ ਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪ੍ਰੇਮਾ ਭਗਤੀ ਵਿੱਚ ਜੁੜ ਕਰਕੇ ਉਸ ਸਹਿਜ ਅਵਸਥਾ ਵਿੱਚ, ਸਹਿਜ ਆਨੰਦ ਵਿੱਚ, ਸਹਿਜ ਸਰੂਪ ਵਿੱਚ ਸਮਾ ਜਾਈਦਾ ਹੈ।
ਸਰ ਵਰ ਮਹਿ ਹੰਸ, ਹੰਸ ਮਹਿ ਸਾਗਰ,
ਇਸੇ ਤਰ੍ਹਾਂ ਕਹਿੰਦੇ ਉਸ ਸਰੋਵਰ ਦੇ ਮਾਨ ਸਰੋਵਰ ਤੇ ਹੰਸ ਰਹਿੰਦੇ ਨੇ, ਉਹਨਾਂ ਹੰਸਾਂ ਕਰਕੇ ਮਾਨ ਸਰੋਵਰ ਸੋਭਦਾ ਤੇ ਮਾਨ ਸਰੋਵਰ ਕਰਕੇ ਹੰਸ ਸੋਭਦੇ ਨੇ। ਇਸੇ ਤਰ੍ਹਾਂ ਗੁਰੂ ਵੀ ਇੰਨਾ ਮਾਣ ਦਿੰਦਾ ਹੈ ਆਪਣੇ ਸਿੱਖ ਨੂੰ ਵੀ ਜਦੋਂ ਸਤ ਸੰਗਤ ਜੁੜਦੀ ਏ, ਗੁਰੂ ਕਹਿੰਦੇ ਨੇ ਮੇਰੀ ਵੀ ਸੋਭਾ ਸਤ ਸੰਗਤ ਨਾਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਨੇ ਬੜੇ ਪਿਆਰ ਦੇ ਬਚਨੇ ਹੋ ਜੇ ਕਹੇ ਨੇ ਵੀ ਗੁਰੂ ਕੇ ਸਿੱਖਾਂ ਦੇ ਵਿੱਚੋਂ, ਗੁਰੂ ਕੇ ਖਾਲਸੇ ਵਿੱਚੋਂ ਹੀ ਮੈਂ ਦਿਸਦਾ ਹਾਂ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰੇ ਆਪਣੇ ਪਰਮਾਤਮਾ ਨੂੰ ਸਦਾ ਆਪਣੇ ਨਾਲ ਸਮਝਦੇ ਨੇ ਤੇ ਪਰਮਾਤਮਾ ਸਦਾ ਆਪਣੇ ਰੱਬ ਦੇ ਪਿਆਰਿਆਂ ਦੇ ਨਾਲ ਰਹਿਣ ਵਾਲਾ ਹੈ।
ਕਥ ਕਥਾ ਗੁਰ ਬਚਨੀ ਆਦਰ,
ਪਰ ਇਹ ਗੱਲ ਮੇਰੇ ਵਰਗਿਆਂ ਦੇ ਅੱਖਰਾਂ ਪੜਨ ਨਾਲ ਗੱਲ ਨਹੀਂ ਬਣਨੀ, ਇਹ ਕਥ ਕਥਾ ਹੈ। ਗੁਰੂ ਦੇ ਬਚਨ ਆਦਰ ਨਾਲ ਸਤਿਕਾਰ ਨਾਲ ਮੰਨ ਕੇ ਤੁਰਾਂਗੇ ਫਿਰ ਇੱਥੋਂ ਤੱਕ ਪਹੁੰਚਿਆ ਜਾਣਾ।
ਸੁਨ ਮੰਡਲ ਇੱਕ ਜੋਗੀ ਬੈਸੇ,
ਸੁਨ ਮੰਡਲ ਦਾ ਅਰਥ ਹੈ ਅਫੁਰ ਅਵਸਥਾ, ਇੱਥੇ ਅਰਥ ਕੀਤਾ ਉਹ ਪਰਮਾਤਮਾ ਵੀ ਇੱਕ ਐਸਾ ਅਫੁਰ ਅਵਸਥਾ ਸੁਨ ਅਵਸਥਾ ਵਿੱਚ ਬੈਠਾ ਹੋਇਆ ਜਿਹੜਾ ਉਸ ਪਰਮਾਤਮਾ ਦੇ ਪ੍ਰੇਮ ਵਿੱਚ ਜੁੜ ਗਿਆ, ਉਹ ਵੀ ਸੁਨ ਅਫੁਰ ਅਵਸਥਾ ਵਿੱਚ ਜੋਗੀ ਜੁੜ ਕਰਕੇ ਬੈਠ ਗਿਆ, ਉਸ ਅਵਸਥਾ ਵਿੱਚ ਪਹੁੰਚ ਗਿਆ।
ਨਾਰ ਨਾ ਪੁਰਖ ਕਹੋ ਕੋ ਕੈਸੇ,
ਉੱਥੇ ਫਿਰ ਹੁਣ ਇਸਤਰੀ ਦਾ ਤੇ ਪੁਰਖ ਦਾ ਭੇਦ ਨਹੀਂ ਰਹਿ ਗਿਆ। ਇਸਤਰੀ ਪੁਰਖ ਦੱਸੋ ਉੱਥੇ ਕਿਵੇਂ ਕਹੇ ਜਾਂਦੇ ਨੇ, ਉੱਥੇ ਤਾਂ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰਿਹ ਗੁਣ ਤੇ ਪ੍ਰਭ ਭਿੰਨ, ਕਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਉੱਥੇ ਐਸਾ ਸਰੂਪ ਬਣ ਗਿਆ ਹੈ।
ਤ੍ਰੇ ਭਾਵਨ ਜੋਤ ਰਹੇ ਲਿਵ ਲਾਈ,
ਉਹ ਰੱਬ ਦੇ ਪਿਆਰੇ ਤਿੰਨਾਂ ਭਵਨਾਂ ਦੀ ਜੋਤ ਰੂਪ ਜੋ ਪਰਮਾਤਮਾ ਪਰਮੇਸ਼ਰ ਹੈ ਉਹਦੇ ਚਰਨਾਂ ਵਿੱਚ ਉਹਦੇ ਪ੍ਰੇਮ ਵਿੱਚ ਲਿਵ ਲਾ ਕੇ ਰਹਿੰਦੇ ਹਨ।
ਸੁਰ ਨਰ ਨਾਥ ਸੱਚੇ ਸਰਣਾਈ,
ਸੁਰ ਦੇਵਤੇ ਨਰ ਮਨੁੱਖ ਨਾਥ ਨੌ ਨਾਥ ਮੰਨੇ ਨੇ, ਇਹ ਸਾਰੇ ਦੇ ਸਾਰੇ ਕਹਿੰਦੇ ਉਸ ਸੱਚੇ ਪਰਮਾਤਮਾ ਦੀ ਸ਼ਰਨ ਵਿੱਚ ਆ ਕੇ ਰਹਿਣ ਵਾਲੇ ਹਨ।
ਆਨੰਦ ਮੂਲ ਅਨਾਥ ਆਧਾਰੀ,
ਉਹ ਪਰਮੇਸ਼ਰ ਵਾਹਿਗੁਰੂ ਸਾਰੇ ਪ੍ਰਕਾਰ ਦੇ ਆਨੰਦ ਦਾ ਮੂਲ ਮੁੱਢ ਹੈ ਤੇ ਗੁਰੂ ਕੇ ਪਿਆਰਿਆ ਜਿਹੜਾ ਕੋਈ ਨਹੀਂ ਸੰਸਾਰ ਤੇ, ਜਿਹੜੇ ਅਨਾਥ ਨੇ ਉਹਨਾਂ ਦਾ ਉਹ ਪਰਮਾਤਮਾ ਆਸਰਾ ਰੂਪ ਹੈ।
ਗੁਰਮੁਖ ਭਗਤ ਸਹਿਜ ਵਿਚਾਰੀ,
ਇਸ ਪ੍ਰਕਾਰ ਗੁਰਮੁਖ ਜਨਾਂ ਨੇ ਸਹਿਜ ਅਵਸਥਾ ਦੁਆਰਾ, ਗੁਰੂ ਦੇ ਸਹਿਜ ਗਿਆਨ ਦੁਆਰਾ ਉਸ ਪਰਮਾਤਮਾ ਦੀ ਭਗਤੀ ਵਿੱਚ ਜੁੜਨ ਦੀ ਇਹ ਵਿਚਾਰ ਕੀਤੀ ਹੈ।
ਭਗਤ ਵਸ਼ਲ ਪੈ ਕਾਟਣ ਹਾਰੇ,
ਉਹ ਪਰਮਾਤਮਾ ਆਪਣੇ ਭਗਤਾਂ ਦਾ ਵਸ਼ਲ ਪਿਆਰਾ ਹੈ, ਭਗਤਾਂ ਦੀ ਰਾਖੀ ਕਰਨ ਵਾਲਾ ਹੈ ਤੇ ਸਾਰੇ ਪ੍ਰਕਾਰ ਦੇ ਭੈ ਦੁੱਖਾਂ ਨੂੰ ਕੱਟਣ ਵਾਲਾ ਹੈ।
ਮੈਂ ਮਾਰ ਮਿਲੇ ਪੱਗ ਤਾਰੇ।
ਪਰ ਜਿਨ੍ਹਾਂ ਨੇ ਆਪਣੀ ਹਉਮੈ ਨੂੰ ਮਾਰਿਆ ਉਹ ਹੀ ਉਸ ਪਰਮਾਤਮਾ ਦੇ ਨਾਮ ਰੂਪੀ ਸ਼ਬਦ ਰੂਪੀ ਪੱਗ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਧਾਰ ਕੇ ਮਿਲੇ ਹਨ।
ਨਾਨਕ ਜਤਨ ਕਰ ਕਾਲ ਸੰਤਾਏ।
ਪਰ ਇਸ ਪ੍ਰੇਮਾ ਭਗਤੀ ਤੋਂ ਬਿਨਾਂ ਬਾਕੀ ਦੇ ਸਾਰੇ ਕੀਤੇ ਯਤਨਾਂ ਨਾਲ ਚਾਰ ਸਫੇਰੇ ਸਤਿਗੁਰੂ ਜੀ ਕਹਿੰਦੇ ਕਾਲ ਮੌਤ ਹੀ ਸਤਾਉਂਦੀ ਹੈ, ਮੌਤ ਹੀ ਦੁੱਖ ਦਿੰਦੀ ਹੈ, ਮੌਤ ਦਾ ਦੁੱਖ ਡਰ ਜਿਹੜਾ ਲੱਥਦਾ ਨਹੀਂ ਹੈ।
ਮਰਨ ਲਿਖਾਏ ਮੰਡਲ ਮਹਿਆ।
ਪਰ ਮੌਤ ਦਾ ਡਰ ਕਹਿੰਦੇ ਉਦੋਂ ਲੱਥਣਾ ਜਦੋਂ ਜੰਮਣ ਵੇਲੇ ਹੀ ਆਪਣਾ ਸਮਝ ਲਿਆ ਵੀ ਨਹੀਂ ਮਰਨਾ ਲਿਖਾ ਕੇ ਆਏ ਆ ਸੰਸਾਰ ਤੇ, ਮਰਨਾ ਪਹਿਲੋਂ ਲਿਖਿਆ ਤੇ ਜਨਮ ਬਾਅਦ ਵਿੱਚ ਮਿਲਿਆ ਹੈ।
ਜਨਮ ਪਦਾਰਥ ਦੁਬਦਾ ਖੋਵੇ।
ਇਸ ਕਰਕੇ ਗੁਰੂ ਕੇ ਸਿੱਖਾ ਮਰਨ ਆਦਿਕ ਦੇ ਭੈ ਵਿੱਚ ਆ ਕੇ ਦੁਬਦਾ ਦਵੈਸ਼ ਵਿੱਚ ਪੈ ਕੇ ਆਪਣਾ ਪਰਮਾਤਮਾ ਵੱਲੋਂ ਪਿਆ ਪ੍ਰਾਪਤ ਹੋਇਆ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਲੀਆ, ਇਹ ਸੁੰਦਰ ਅਮੋਲਕ ਸਮੇਂ ਨੂੰ ਵਿਅਰਥ ਨਾ ਗਵਾਉਣਾ ਕਰ।
ਆਪ ਨਾ ਚੀਨਸ ਭ੍ਰਮ ਭ੍ਰਮ ਰੋਵੇ।
ਜੇ ਆਪਣੇ ਆਪ ਦੇ ਵਜੂਦ ਨੂੰ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਨਾ ਪਛਾਣਿਆ ਤੇ ਜੰਮਣ ਮਰਨ ਦੇ ਗੇੜੇ ਵਿੱਚ ਪੈ ਕੇ ਭਰਮਦਾ ਭਰਮਦਾ ਭਟਕਦਾ ਭਟਕਦਾ ਪਛਤਾਉਣਾ ਹੀ ਪਵੇਗਾ, ਰੋਣਾ ਹੀ ਪਵੇਗਾ।
ਕਹਿਤੋ ਪੜ੍ਹਤੋ ਸੁਣਤੋ ਏਕ।
ਪਰ ਉੱਥੇ ਜਾ ਕੇ ਕਹਿੰਦੇ ਕਹਿਣਾ ਪੜ੍ਹਨਾ ਸੁਣਨਾ ਇਹ ਇੱਕ ਦਾ ਹੀ ਗੁਣ, ਪੜ੍ਹਨਾ ਤੇ ਸੁਣਨਾ ਤੇ ਵਿਚਾਰਨਾ ਹੈ, ਜਾਂ ਪੜ੍ਹਨ ਵਾਲਾ ਵੀ ਤੇ ਸੁਣਨ ਵਾਲਾ ਵੀ ਤੇ ਕਹਿਣ ਵਾਲਾ ਵੀ ਇੱਕ ਹੀ ਹੈ, ਜਾਂ ਜੇ ਆਪਣੀ ਜ਼ਬਾਨ ਤੋਂ ਕੁਝ ਕਹਿਣਾ ਉਦੋਂ ਵੀ ਇੱਕ ਰੱਬ ਦੀ ਗੱਲ ਹੀ ਕਹਿ, ਜੇ ਕੋਈ ਪੜ੍ਹਨਾ ਤਾਂ ਵੀ ਰੱਬ ਦੀ ਗੱਲ ਹੀ ਪੜ੍ਹ, ਜੇ ਕੁਝ ਬੋਲਣਾ ਤੇ ਉਦੋਂ ਵੀ ਰੱਬ ਦੀ ਗੱਲ ਹੀ ਬੋਲ। ਪਰਮਾਤਮਾ ਦੇ ਪਿਆਰਿਆਂ ਦਾ ਐਸਾ ਜੀਵਨ ਹੈ।
ਧੀਰਜ ਧਰਮ ਧਰਣੀ ਧਰ ਟੇਕ।
ਇਸ ਤਰ੍ਹਾਂ ਕਹਿੰਦੇ ਬੜਾ ਧੀਰਜ ਤੇ ਧਰਮ ਤੇ ਧਰਣੀ ਧਰ ਜਿਹੜਾ ਸਾਰੀ ਧਰਤੀ ਦਾ ਆਸਰਾ ਰੂਪ ਹੈ ਉਸ ਪਰਮਾਤਮਾ ਦੀ ਟੇਕ ਵਿੱਚ ਰਹਿਣਾ, ਆਸਰੇ ਵਿੱਚ ਰਹਿਣਾ, ਐਸੇ ਗੁਣ ਸਾਰੇ ਪ੍ਰਾਪਤ ਹੋ ਜਾਣਗੇ।
ਜਤ ਸਤ ਸੰਜਮ ਹਿਰਦੈ ਸਮਾਏ।
ਜਤ ਰੱਖਣਾ, ਸਤ ਰੱਖਣਾ, ਸਤ ਬੋਲਣਾ, ਸਤ ਨਾਲ ਜੁੜੇ ਰਹਿਣਾ, ਸੰਜਮ ਇੰਦਰੀਆਂ ਦਾ ਕਰਨਾ, ਇਤਿਆਦਿ ਕੇ ਸਾਰੇ ਦੇ ਸਾਰੇ ਸ਼ੁਭ ਗੁਣ ਤੇਰੇ ਹਿਰਦੇ ਵਿੱਚ ਸਮਾ ਜਾਣ ਤਾਂ ਉਸ ਪਰਮਾਤਮਾ ਵਿੱਚ ਤੇਰੀ ਸਮਾਈ ਹੋਵੇਗੀ।
ਚੌਥੇ ਪਦ ਕਹੋ ਜੇ ਮਨ ਪਤੀਆ।
ਇੱਥੇ ਆ ਗਈ ਉਹੀ ਗੱਲ ਜਿਹੜੀਆਂ ਤਿੰਨ ਭੂਮਿਕਾਵਾਂ ਨੇ ਉਹਨਾਂ ਨੂੰ ਲੰਘ ਕੇ ਚੌਥੀ ਪਦਵੀ ਨੂੰ ਜਿਹੜਾ ਆਪਣੇ ਮਨ ਵਿੱਚ ਭਰੋਸੇ ਨਾਲ ਵਸਾ ਲਏ ਉਹਨੂੰ ਇਹ ਸਾਰੇ ਗੁਣ ਸ਼ੁਭ ਪ੍ਰਾਪਤ ਹੁੰਦੇ ਹਨ।
ਸਾਚੇ ਨਿਰਮਲ ਮੈਲ ਨਾ ਲਾਗੈ।
ਉਹ ਸੱਚਾ ਪਰਮਾਤਮਾ ਆਪ ਨਿਰਮਲ ਹੈ, ਉਹਦਾ ਨਾਮ ਨਿਰਮਲ ਹੈ, ਉਹਨੂੰ ਆਪ ਨੂੰ ਵੀ ਤੇ ਉਹਦੇ ਨਾਮ ਨੂੰ ਵੀ ਤੇ ਉਹਦੇ ਨਾਮ ਜਪਣ ਵਾਲਿਆਂ ਨੂੰ ਵੀ ਕਿਸੇ ਔਗੁਣਾਂ ਦੀ ਕਿਸੇ ਪ੍ਰਕਾਰ ਦੀ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਹੈ।
ਗੁਰ ਕੈ ਸ਼ਬਦ ਪਰਮ ਭਉ ਭਾਗੈ।
ਕਿਉਂਕਿ ਗੁਰੂ ਦੇ ਸ਼ਬਦ ਵਿੱਚ ਜੁੜਿਆ ਹੋਇਆ ਸਾਰੇ ਪ੍ਰਕਾਰ ਦਾ ਭਰਮ ਅਤੇ ਭਉ ਭੈ ਸਾਰੇ ਦੁੱਖ ਨਾਸ ਹੋ ਜਾਂਦੇ ਨੇ। ਜਦੋਂ ਭਰਮ ਤੇ ਭੈ ਨਿਵਿਰਤ ਹੋ ਗਿਆ ਕਿਸੇ ਪ੍ਰਕਾਰ ਵੀ ਦੁਬਧਾ ਆਦਿਕ ਵਿੱਚ ਪੈ ਕਰਕੇ ਕੋਈ ਮੈਲ ਨਹੀਂ ਲੱਗੇਗੀ।
ਸੂਰਤ ਮੂਰਤ ਆਦਿ ਅਨੂਪ।
ਉਹ ਪ੍ਰਮਾਤਮਾ ਆਦਿ ਉਪਮਾ ਤੋਂ ਰੂਪ ਅਨੂਪ ਸਰੂਪ ਹੈ, ਉਹਦੀ ਸੁੰਦਰ ਸਰੂਪ ਵਾਲੀ ਮੂਰਤੀ ਹੈ, ਜਾਂ ਦੂਸਰਾ ਅਰਥ ਮਹਾਂਪੁਰਸ਼ਾਂ ਨੇ ਕੀਤਾ ਜਿੰਨੀਆਂ ਵੀ ਮੂਰਤਾਂ ਸੰਸਾਰ ਵਿੱਚ ਦਿਸਦੀਆਂ ਨੇ ਇਹ ਸਾਰੀਆਂ ਉਸੇ ਪ੍ਰਮਾਤਮਾ ਦੀ ਸੂਰਤ ਹਨ।
ਨਾਨਕ ਜਾਚੈ ਸਾਚ ਸਰੂਪ।
ਇਸ ਕਰਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਗੁਰੂ ਕੇ ਸਿੱਖਾ ਇਹੋ ਹੀ ਜਾਚਨਾ ਕਰਕੇ ਇਹ ਮੇਰੇ ਸੱਚੇ ਮਾਲਕ ਪਰਮਾਤਮਾ ਮੈਨੂੰ ਤੂੰ ਵੀ ਮਿਲ, ਜਾਂ ਤੇਰੇ ਨਾਮ ਦੀ ਦਾਤ ਨਾਮ ਅੰਮ੍ਰਿਤ ਦੀ ਦਾਤ ਮੈਨੂੰ ਵੀ ਪ੍ਰਾਪਤ ਹੋਵੇ। ਸੋ ਇਸ ਗੱਲ ਦੀ ਖਿਮਾ ਬਖਸ਼ਣੀ ਜੀ, ਲੰਬੇਰਾ ਸ਼ਬਦ ਹੋਣ ਕਰਕੇ ਵਿਆਖਿਆ ਪੂਰਵਕ ਵਿਚਾਰ ਨਹੀਂ ਹੋ ਪਾਈ। ਸਤਿਗੁਰੂ ਸੱਚੇ ਪਾਤਸ਼ਾਹੀ ਦਾ ਪਵਿੱਤਰ ਅੰਮ੍ਰਿਤ ਅਰੂਪ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਪਰ ਅੱਜ ਦੇ ਦਿਨ ਪ੍ਰਤੀ ਇੱਕ ਮਿੰਟ ਵਿੱਚ ਆਪ ਜੀ ਨਾਲ ਵਿਚਾਰ ਸਾਂਝੀ ਕਰਨਾ ਚਾਹਾਂਗਾ। ਅੱਜ 1 ਨਵੰਬਰ ਹੈ, ਸਿੱਖ ਧਰਮ ਦੇ ਵਾਸਤੇ 1984 ਦਾ 1 ਨਵੰਬਰ ਬੜਾ ਦੁੱਖ ਲੈ ਕੇ ਆਇਆ ਸੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਉਸ ਦੁੱਖ ਦੇ ਹਾਲਤ ਵਿੱਚ ਜੋ ਕੁਝ ਸਾਡੇ ਨਾਲ ਦਿੱਲੀ ਅਤੇ ਹੋਰਨਾਂ ਸ਼ਹਿਰਾਂ ਵਿੱਚ ਵਾਪਰਿਆ ਬੜਾ ਹੀ ਦੁੱਖਦਾਈ ਸਮਾਂ ਸੀ, ਬੜਾ ਹੀ ਘਨਾਉਣਾ ਕਾਂਡ ਸੀ, ਪਰ ਉਸ ਨੂੰ ਕਿਸੇ ਇੱਕ ਧਰਮ ਜਾਂ ਫਿਰਕੇ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ, ਕਿਉਂਕਿ ਧਰਮ ਪੂਰੇ ਦਾ ਪੂਰਾ ਕੋਈ ਫਿਰਕਾ ਕੋਈ ਸਮਾਜ ਮਾੜਾ ਨਹੀਂ ਅਤੇ ਕੋਈ ਸਾਰੇ ਦਾ ਸਾਰਾ ਚੰਗਾ ਨਹੀਂ। ਕਿਉਂਕਿ ਜਿੱਥੇ ਆਪਾਂ ਜੇ ਦੂਸਰੇ ਧਰਮ ਵਾਲਿਆਂ ਨੂੰ ਇਹਦਾ ਦੋਸ਼ ਦਈਏ ਤਾਂ ਉਹਦੇ ਵਿੱਚ ਬੜੇ ਇਹੋ ਜਿਹੇ ਪਰਿਵਾਰ ਸਨ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਨਾਲ ਦਿਆਂ ਸਾਥੀਆਂ ਸੰਗੀਆਂ ਸਿੱਖਾਂ ਪਰਿਵਾਰਾਂ ਨੂੰ ਆਪਣੇ ਘਰੇ ਲੁਕਾ ਲੁਕਾ ਕੇ ਬਚਾਇਆ ਵੀ। ਯੂਪੀ ਵਿੱਚ ਵੀ ਜਾਂ ਹੋਰ ਥਾਵਾਂ 'ਤੇ ਘਟਨਾ ਜ਼ਿਕਰਯੋਗ ਨੇ, ਪਰੂਫ ਮਿਲਦੇ ਨੇ ਇਹਨਾਂ ਗੱਲਾਂ ਦੇ ਕਿ ਉਹਨਾਂ ਪਰਿਵਾਰਾਂ ਦੀ ਸਹਾਇਤਾ ਹੋਈ। ਪਰ ਇੱਕ ਸਿੱਖਿਆ ਇਹਦੇ ਵਿੱਚੋਂ ਲੈ ਕੇ ਚੱਲੀਏ ਵੀ ਉਹ ਸਮਾਂ ਸੀ ਜਦੋਂ ਸਾਡੇ ਘਰੇ ਕਦੇ ਨਿੱਕਾ ਘੱਲੂ ਘਰਾ ਅਤੇ ਕਦੇ ਵੱਡਾ ਘੱਲੂ ਘਰਾ ਅਤੇ ਕਦੇ 84 ਦਾ ਘੱਲੂ ਘਰਾ ਵਾਪਰਿਆ। ਪੁਰਾਣਿਆਂ ਘੱਲੂ ਘਾਰਿਆਂ ਦੇ ਵਿੱਚ ਸ਼ਹੀਦ ਹੋਣ ਵਾਲਿਆਂ ਨੂੰ ਅਸੀਂ ਮਾਣ ਨਾਲ ਯਾਦ ਕਰਦੇ ਹਾਂ, ਨਵਿਆਂ ਵਾਲਿਆਂ ਨੂੰ ਵੀ ਮਾਣ ਨਾਲ ਯਾਦ ਕਰਦੇ ਹਾਂ, ਪਰ ਨਵੇਂ ਵਾਪਰੇ ਘੱਲੂ ਘਾਰਿਆਂ ਦਾ ਦੁੱਖ ਇਸ ਕਰਕੇ ਜ਼ਿਆਦਾ ਹੈ ਕਿ ਉਹ ਸਾਨੂੰ ਆਪਣਿਆਂ ਨੇ ਦਿੱਤਾ ਹੈ, ਆਪਣਿਆਂ ਨੇ ਦਿੱਤਾ ਹੈ ਇਸ ਕਰਕੇ। ਪਰ ਉਹਦਾ ਕਾਰਨ ਅਸੀਂ ਵੀ ਬਣੇ ਹਾਂ, ਉਹਦਾ ਕਾਰਨ ਅਸੀਂ ਇਹ ਕਹਿ ਸਕਦੇ ਹਾਂ ਜਿਵੇਂ ਇਸੇ ਸਟੇਜ ਤੋਂ ਸਿੱਖ ਪੰਥ ਦੇ ਉਹ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਕੌਮ ਨੂੰ ਸੰਦੇਸ਼ ਕਿਹਾ ਕਰਦੇ ਸਨ ਵੀ ਗੁਰੂ ਕੇ ਸਿੱਖੋ ਸ਼ਸਤਰਹੀਨ ਕਬੂ ਨਾ ਹੋਈ, ਜੇ ਸ਼ਸਤਰ ਤੋਂ ਛੱਖਣੇ ਹੋ ਗਏ ਤੇ ਤੁਹਾਨੂੰ ਕੋਈ ਵੀ ਕੋਈ ਦੁਨੀਆਂ ਦਾ ਗਿੱਦੜ ਚਮਗਿੱਦੜ ਆਣ ਕੇ ਤਾੜੇਗਾ, ਉਹ ਸਾਡੇ ਨਾਲ ਹਾਲਤ ਹੋਈ। ਗੁਰੂ ਕੀ ਖਾਲਸਾ ਸਾਧ ਸੰਗਤ ਜੀ, ਸਾਨੂੰ ਅੱਜ ਵੀ ਸ਼ਸਤਰਹੀਨ ਨਹੀਂ ਹੋਣਾ ਚਾਹੀਦਾ, ਗੁਰੂ ਕੇ ਬਸਤੇ ਬਖਸ਼ੇ ਹੋਏ ਸ਼ਸਤਰ ਬਸਤਰ ਵਿੱਚ ਤਿਆਰ ਬਰ ਤਿਆਰ ਹੋ ਕੇ ਗੁਰੂ ਦੀ ਰਹਿਤ ਬਹਿਤ ਵਿੱਚ ਤਿਆਰ ਹੋ ਕਰਕੇ ਸਦਾ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣਨਾ ਚਾਹੀਦਾ। ਇਹਨਾਂ 1984 ਦੇ ਨਵੰਬਰ ਦੇ ਮਹੀਨੇ ਵਿੱਚ ਉਹਨਾਂ ਸਾਰੇ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹੋਏ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚੋਂ ਤੇ ਗੁਰੂ ਕੀ ਸਿੱਖ ਸੰਗਤ ਦੇ ਚਰਨਾਂ ਵਿੱਚੋਂ ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ ਮੰਗਦੇ ਹਾਂ। ਅੱਗੇ ਵਾਸਤੇ ਸਮਾਪਤ ਬਖਸ਼ਿਸ਼ ਕਰਨੀ ਜੀ, ਆਓ ਦੋ ਪੰਕਤੀਆਂ ਦਾ ਪਾਠ ਸਰਵਣ ਕਰਕੇ ਫਤਿਹ ਬੁਲਾਉਂਦੇ ਹਾਂ।
ਸਾਚੇ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸ਼ਬਦ ਪਰਮ ਪਉ ਪਾਗੈ, ਸੂਰਤ ਮੂਰਤ ਆਦ ਅਨੂਪ, ਨਾਨਕ ਜਾਚੈ ਸਾਚ ਸਰੂਪ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।